ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨਾਸਰੀ ਮਹੱਲਾ ਪੰਜਵਾਂ ਯਤਨ ਕਰੈ ਮਨੁੱਖ ਡਹਿਕਾਵੈ ਉਹ ਅੰਤਰ ਜਾਮੀ ਜਾਨੈ ਪਾਪ ਕਰੇ ਕਰ ਮੂਕਰ ਪਾਵੈ ਭੇਖ ਕਰੈ ਨਿਰਬਾਨੈ ਯਤਨ ਕਰੈ ਮਨੁੱਖ ਡਹਿਕਾਵੈ ਉਹ ਅੰਤਰ ਜਾਮੀ ਜਾਨੈ ਪਾਪ ਕਰੇ ਕਰ ਮੂਕਰ ਪਾਵੈ ਭੇਖ ਕਰੈ ਨਿਰਬਾਨੈ ਜਾਨਤ ਦੂਰ ਤੁਮਹਿ ਪ੍ਰਭ ਨੇਰ ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰ ਰਹਾਉ ਜਬ ਲਗ ਟੁੱਟੈ ਨਾਹੀ ਮਨ ਭਰਮ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਜਬ ਲਗ ਟੁੱਟੈ ਨਾਹੀ ਮਨ ਭਰਮ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਹੇ ਪ੍ਰਾਣਨਾਥ ਗੋਬਿੰਦ ਹੈ ਕਿਰਪਾ ਨਿਧਾਨ ਜਗਤ ਗੁਰੂ ਹੇ ਸੰਸਾਰ ਤਾਪ ਹਰਣ ਕਰੁਣਾ ਮੈਂ ਸਭ ਦੁੱਖ ਹਰੋ ਹੇ ਸਰਣ ਜੋਗ ਦਿਆਲ ਹੈ ਦੀਨਾਨਾਥ ਮਯਾ ਕਰੋ ਸਰੀਰ ਸਵਸਥ ਖੀਣ ਸਮੇ ਸਿਮਰੰਤ ਨਾਨਕ ਰਾਮ ਦਮੋਦਰ ਮਾਧਵ ਹੈ ਪਰਮ ਸਨਮਾਨ ਆਵਰ ਸਾਹਿਬ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬ ਸਹਾਬਾ ਜੋਤ ਰੂਪ ਹਰ ਆਪ ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ੍ਰੀ ਗੁਰੂ ਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਬਰਕਤਮਈ ਕਦਮਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਗੁਰੂਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਮਹਿਰਾਮਤਮਈ ਰੱਖੇ ਹੱਥ ਦਾ ਸਦਕਾ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀਆਂ ਨੇ ਨਜ਼ਰੇ ਇਨਾਇਤ ਕਰਦਿਆਂ ਤਰਸ ਕਰਦਿਆਂ ਹੋਇਆਂ ਅਨੰਤ ਬ੍ਰਹਿਮੰਡਾਂ ਵਿੱਚ ਸਭ ਤੋਂ ਪਾਵਨ ਅਸਥਾਨ ਪਵਿੱਤਰ ਅਸਥਾਨ ਰੂਹਾਨੀਅਤ ਦੇ ਮਰਕਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਦਾਨ ਕੀਤਾ ਹੈ। ਸਤਿਗੁਰੂ ਜੀ ਦੇ ਦਰ ਤੋਂ ਨਿਵਾਜੇ ਹੋਏ ਕੀਰਤਨੀਆਂ ਦੇ ਕੰਠ ਤੋਂ ਸਤਿਗੁਰੂ ਜੀ ਦੀ ਅਜ਼ੀਮ ਬਾਣੀ ਸਰਵੱਤਰ ਆਸਾ ਪੂਰਨ ਕਰਨ ਹਾਰ ਸ੍ਰੀ ਆਸਾ ਕੀ ਵਾਰ ਦੇ ਗਾਇਨ ਆਪਣੇ ਸਰਵਣ ਕੀਤੇ ਨੇ ਅਤੇ ਫਿਰ ਸਾਹਿਬ ਜੀਆਂ ਦੇ ਦਰ ਤੋਂ ਪ੍ਰਾਪਤ ਹੋਏ ਸਦਾਏ ਬਾਰਗਾਹ ਮੁਬਾਰਕ ਹੁਕਮਨਾਮੇ ਦਾ ਪਾਠ ਆਪ ਜੀ ਨੇ ਪ੍ਰੇਮ ਸਰਦਾ ਸਹਿਤ ਸਰਵਣ ਕੀਤਾ ਹੈ। ਕੁਝ ਸਮਾਂ ਹੋਰ ਇਹਨਾਂ ਅੰਮ੍ਰਿਤ ਲਬਰੇਜ਼ ਬੋਲਾਂ ਦੀ ਵਿਚਾਰ ਰਾਹੀਂ ਮਨ ਇਸ ਮਹਾਨ ਅੰਮ੍ਰਿਤ ਅਨੁਭੂਤੀ ਨੂੰ ਪ੍ਰਾਪਤ ਹੋ ਸਕੇ, ਇਸ ਲਈ ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਨਾਨਕ ਦੇਵ ਜੀ ਦੇ ਚਰਨ ਕਮਲਾਂ 'ਤੇ ਟਿਕਿਆ ਹੈ ਅਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਅੱਜ ਦੇ ਮਹਾਂਬੋਲ ਮਹਿਮਾਂ ਦੇ ਮਾਲਕ ਤਪਤ ਮਾਹੇ ਠੰਡ ਵਰਤਾਵਣ ਵਾਲੇ ਸਤਿਗੁਰੂ ਜਿਨ੍ਹਾਂ ਨੇ ਸੜਦਿਆ ਹੋਇਆ ਹਿਰਦਾ ਲੈ ਕੇ ਸਾਹਮਣੇ ਖੜ੍ਹੇ ਚੰਦੂ ਦੀ ਸਾੜੇ ਦਾ ਵੀ ਅਨੁਭਵ ਕੀਤਾ, ਪ੍ਰਚੰਡ ਜਵਾਲਾ 'ਤੇ ਬਲਦੀ ਹੋਈ ਲੋਹ 'ਤੇ ਬੈਠੇ ਨੇ ਪਰ ਉਹਨਾਂ ਦੀ ਮੁਬਾਰਕ ਜ਼ਬਾਨ ਤੋਂ ਕੋਈ ਸੜਦਾ ਹੋਇਆ ਬੋਲ ਸੁਣਾਈ ਨਹੀਂ ਪਿਆ, ਬਲਕਿ ਰੋਮ ਰੋਮ ਅੰਮ੍ਰਿਤ ਦਾ ਸਾਗਰ ਗੁਰੂ ਅਰਜਨ ਦੇਵ ਪਾਤਸ਼ਾਹ ਆਪਣੀ ਅੰਮ੍ਰਿਤਮਈ ਰਸਨਾ ਤੋਂ ਇਹੀ ਬੋਲ ਕਹਿੰਦੇ ਹੋਏ ਸੁਣਾਈ ਪਏ ਹਨ। ਤੇਰਾ ਕੀਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਇਹ ਮਹਾਂਬੋਲ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੀ ਅੰਮ੍ਰਿਤ ਰਸਨਾ ਤੋਂ ਪ੍ਰਾਪਤ ਹੋਏ ਨੇ, ਜਿਨ੍ਹਾਂ ਦੇ ਮਰਕਜ਼ੀ ਬੋਲਣ ਸਾਹਿਬ ਫੁਰਮਾਨ ਕਰਦੇ ਨੇ, ਜਾਨਤ ਦੂਰ ਤੁਮੇ ਪ੍ਰਭ ਨੇਰ, ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰ। ਇਹ ਰਹਾਓ ਵਾਲੀਆਂ ਮੁਬਾਰਕ ਪੰਗਤੀਆਂ ਹਨ। ਸਾਡੇ ਸਤਿਕਾਰਯੋਗ ਸੰਪਰਦਾਇ ਜੀਵਨ ਵਾਲੇ ਅਭਿਆਸੀ ਗਿਆਨੀ ਪੁਰਸ਼ਾਂ ਨੇ, ਤਕਰੀਬਨ ਸਾਰਿਆਂ ਨੇ ਇਸ 'ਤੇ ਸਹਿਮਤੀ ਪ੍ਰਗਟ ਕੀਤੀ ਹੈ ਕਿ ਸ਼ਬਦ ਦਾ ਮਰਕਜ਼ੀ ਭਾਵ ਰਹਾਓ ਵਾਲੀ ਪੰਗਤੀ ਵਿੱਚ ਦਰਜ ਹੁੰਦਾ ਹੈ, ਬਾਕੀ ਸਾਰੀਆਂ ਪੰਗਤਾਂ ਇਸ ਦੇ ਨਾਲ ਚੱਲਦੀਆਂ ਨੇ। ਜੈਸੇ ਫੁੱਲ ਦਾ ਮਕਰੰਦ ਹੁੰਦਾ ਨਾ, ਸੈਂਟਰਲ ਹੁੰਦਾ ਹੈ ਅਤੇ ਦੁਆਲੇ ਦੁਆਲੇ ਸੋਹਣੀਆਂ ਖਿਲੀਆਂ ਹੋਈਆਂ ਪੰਖੁੜੀਆਂ ਹੁੰਦੀਆਂ ਨੇ, ਬਿਲਕੁਲ ਇਸੇ ਤਰ੍ਹਾਂ ਜਿਹੜਾ ਸੈਂਟਰਲ ਥੀਮ ਹੈ, ਕੇਂਦਰੀ ਵਿਚਾਰ, ਉਹ ਰਹਾਓ ਵਾਲੀ ਪੰਗਤੀ ਵਿੱਚ ਦਰਜ ਆਉਂਦਾ ਹੈ। ਸਤਿਗੁਰੂ ਜੀ ਨੇ ਇਹ ਮਹਾਂਬੋਲ ਆਖੇ ਨੇ, ਜਾਨਤ ਦੂਰ ਤੁਮਹਿ ਪ੍ਰਭ ਨੇਰ। ਹੇ ਨਿਰੰਕਾਰ, ਹੇ ਕਰਤਾ ਪੁਰਖ, ਸੰਸਾਰ ਦੇ ਲੋਭ ਲਾਲਚ ਵਿੱਚ ਗ੍ਰਸਤ ਹਿਰਦਾ, ਗ੍ਰਸਤ ਮਨੁੱਖ ਦੇ ਜੀਵਨ ਵਿੱਚ ਐਸੀ ਬਦਕਿਸਮਤੀ ਬਣ ਜਾਂਦੀ ਹੈ ਕਿ ਉਹ ਤੈਨੂੰ ਦੂਰ ਵੱਸਦਾ ਜਾਣ ਲੈਂਦਾ ਹੈ, ਤੇਰੇ ਨਾਲੋਂ ਖੁਦ ਨੂੰ ਦੂਰ ਮਹਿਸੂਸ ਕਰਦਾ ਹੈ। ਉਸ ਦੀ ਜ਼ਿੰਦਗੀ ਵਿੱਚ ਬਾਕੀ ਸਭ ਕੁਝ ਤਾਂ ਭਾਵੇਂ ਹੁੰਦਾ ਹੈ, ਪਰ ਹੇ ਕਰਤਾ ਪੁਰਖ, ਜਿਸ ਵਾਸਤੇ ਮਨੁੱਖਾ ਜਨਮ ਪ੍ਰਾਪਤ ਹੋਇਆ, ਉਹ ਤੇਰੀ ਨੇੜਤਾ ਉਸਦੇ ਕੋਲ ਨਹੀਂ ਆਉਂਦੀ, ਤੇਰੀ ਨੇੜਤਾ ਤੋਂ ਵਾਂਝਾ ਆਉਂਦਾ। ਸੰਸਾਰ ਵਿੱਚ ਇਸ ਤੋਂ ਵੱਡਾ ਦੁੱਖ ਵੀ ਹੋਰ ਕੋਈ ਨਹੀਂ। ਅਗਰ ਦੁੱਖਾਂ ਦੀ ਵੇਖੀਏ ਨਾ ਲਿਸਟ, ਦੁੱਖਾਂ ਦੀ ਫਹਿਰਿਸਤ ਦੇਖੀਏ, ਬੇਸ਼ੁਮਾਰ ਦੁੱਖ ਗਿਣੇ ਜਾ ਸਕਦੇ ਨੇ। ਸਰੀਰਕ ਦੁੱਖ ਨੇ, ਮਾਨਸਿਕ ਦੁੱਖ ਨੇ, ਸਮਾਜਿਕ ਦੁੱਖ ਨੇ, ਔਰ ਇਸ ਤਰ੍ਹਾਂ ਦੇ ਨਾਲ ਮੈਂ ਅਰਜ਼ ਕਰਾਂ, ਬਹੁਤ ਸਾਰੇ ਦੁੱਖਾਂ ਨੂੰ ਆਰਥਿਕ ਦੁੱਖ ਆਖਿਆ ਜਾ ਸਕਦਾ। ਪਰ ਸਾਰੇ ਦੁੱਖਾਂ ਦਾ ਮੂਲ ਕਾਰਨ, ਸਭ ਤੋਂ ਵੱਡਾ ਦੁੱਖ ਹੈ, ਕੋਈ ਮਨੁੱਖ ਸੰਸਾਰ 'ਤੇ ਹੁੰਦਿਆਂ, ਇਸ ਜੀਵਨ ਵਿੱਚ ਹੁੰਦਿਆਂ ਪਰਮਾਤਮਾ ਦੀ ਨੇੜਤਾ ਦਾ ਅਨੁਭਵ ਨਾ ਕਰ ਸਕੇ, ਇਸ ਤੋਂ ਵੱਡਾ ਹੋਰ ਦੁੱਖ ਕੋਈ ਨਹੀਂ। ਇਹ ਬਿਲਕੁਲ ਇਸ ਤਰ੍ਹਾਂ ਹੀ ਹੈ ਜੈਸੇ ਦਰਖਤ ਹੇਠਾਂ ਜ਼ਿੰਦਗੀ ਗੁਜ਼ਾਰਨ ਵਾਲਾ ਮਨੁੱਖ ਵੀ ਭੋਜਨ ਤਾਂ ਕਰਦਾ ਹੀ ਰਹਿੰਦਾ, ਉਸਦਾ ਸਾਹ ਚੱਲਦਾ ਰਹਿੰਦਾ ਹੈ, ਫਿਰ ਬਾਕੀ ਸਰੀਰਕ ਕਿਰਿਆਵਾਂ ਵੀ ਉਸਦੀਆਂ ਚੱਲਦੀਆਂ ਰਹਿੰਦੀਆਂ ਨੇ। ਪਰ ਜੀਵਨ ਵਿੱਚ ਜਿਤਨੀ ਦੇਰ ਮਨੁੱਖ ਨੂੰ ਆਪਣਾ ਘਰ ਪ੍ਰਾਪਤ ਨਾ ਹੋਵੇ, ਆਪਣੇ ਘਰ ਦੀ ਮਲਕੀਅਤ ਨਾ ਹੋਵੇ, ਉਤਨੀ ਦੇਰ ਇੱਕ ਗਹਿਰਾ ਦੁੱਖ ਬਣਿਆ ਹੀ ਰਹਿੰਦਾ। ਮਨੁੱਖ ਆਪਣੇ ਆਪ ਨੂੰ ਬੇਘਰਾ ਸਮਝਦਾ, ਉਸਨੂੰ ਇਹ ਖੜੋਤ ਜਿਉਣ ਨਹੀਂ ਦਿੰਦੀ। ਬਿਲਕੁਲ ਹੂ ਬਹੂ ਇਸੇ ਤਰ੍ਹਾਂ ਕਿਹਾ ਜਾ ਸਕਦਾ ਹੈ, ਕੋਈ ਬੜੀਆਂ ਵੱਡੀਆਂ ਜਾਗੀਰਾਂ ਦਾ ਮਾਲਕ ਹੋਵੇ, ਵੱਡੀਆਂ ਵੱਡੀਆਂ ਸਮਾਜਿਕ ਪਦਵੀਆਂ 'ਤੇ ਬਿਰਾਜਮਾਨ ਹੋਵੇ, ਸਾਜੋ ਸਮਾਨ ਦੀ ਕੋਈ ਥੋੜ੍ਹਨਾ ਹੋਵੇ, ਮਾਣ ਸਨਮਾਨ ਬੇਸ਼ੁਮਾਰ ਹੋਵੇ, ਪਰ ਹਿਰਦੇ 'ਚੋਂ ਦੁੱਖ ਨਹੀਂ ਮੁਕਾਇਆ ਜਾ ਸਕਦਾ ਜਿਤਨੀ ਦੇਰ ਕਰਤਾ ਪੁਰਖ ਦੀ ਨੇੜਤਾ ਪ੍ਰਾਪਤ ਨਾ ਹੋਵੇ। ਜਿਉਂ ਜਿਉਂ ਦੂਰੀ ਵੱਧਦੀ ਜਾਂਦੀ ਹੈ, ਦੁੱਖ ਵੱਧਦਾ ਜਾਂਦਾ। ਚਲੋ ਥੋੜ੍ਹਾ ਜਿਹਾ ਹੋਰ ਖੁਲਾਸਾ ਮੈਂ ਆਪ ਜੀ ਨਾਲ, ਆਪ ਜੀ ਦੇ ਚਰਨ ਕਮਲਾਂ 'ਤੇ ਸੀਸ ਰੱਖਦਿਆਂ ਸਾਂਝਾ ਕਰਨ ਦਾ ਨਿਮਾਣਾ ਜਿਹਾ ਯਤਨ ਕਰਨਾ ਚਾਹੁੰਦਾ। ਇਤਿਹਾਸ ਨੂੰ ਪੜ੍ਹ ਕੇ ਦੇਖੋ, ਜਦੋਂ ਅਸੀਂ ਪ੍ਰਹਿਲਾਦ ਜੀ ਦੇ ਜੀਵਨ ਨੂੰ ਵਿਚਾਰ ਕੇ ਪੜ੍ਹਨ ਦਾ ਯਤਨ ਕਰਦੇ ਹਾਂ ਤਾਂ ਉਹਨਾਂ ਦੇ ਸਾਹਮਣੇ ਹਰਣਾਖਸ ਦਿਖਾਈ ਪੈਂਦਾ ਹੈ। ਹਰਣਾਖਸ ਸ਼ਹਿਨਸ਼ਾਹੀ ਸਿੰਘਾਸਣ 'ਤੇ ਬੈਠਾ ਹੈ, ਰਾਜ ਭਾਗ ਦਾ ਮਾਲਕ ਹੈ, ਪਰ ਉਸਨੂੰ ਤੜਪਦੇ ਹੋਏ ਦੇਖਿਆ ਜਾ ਸਕਦਾ। ਕਿਉਂਕਿ ਪਰਮਾਤਮਾ ਦੀ ਨੇੜਤਾ ਨਸੀਬ ਨਹੀਂ ਹੋ ਸਕੀ, ਕਰਤਾ ਪੁਰਖ ਨਾਲੋਂ ਦੂਰੀ ਬਣੀ ਹੋਈ ਹੈ। ਐਸੇ ਪੁਰਖ ਦੀ ਪਛਾਣ ਇਹ ਹੋਵੇਗੀ, ਉਹ ਗੱਲ ਗੱਲ ਵਿੱਚ ਮੈਂ ਮੇਰੀ ਦਾ ਢੰਡੋਰਾ ਦੇਵੇਗਾ, ਅਤੇ ਉਸਦੇ ਮਨ ਵਿੱਚ ਇਹ ਵੀ ਹੋਵੇਗਾ ਕਿ ਜੋ ਮੇਰੇ ਕੋਲ ਆਵੇ ਮੇਰੀ ਵਡਿਆਈ ਕਰੇ, ਮੇਰੀ ਵਡਿਆਈ ਤੋਂ ਸਿਵਾਏ ਹੋਰ ਕੁਛ ਨਾ ਹੋਵੇ। ਅਗਰ ਗੱਲ ਗੱਲ ਵਿੱਚ ਐਸਾ ਬਣਦਾ ਜਾ ਰਿਹਾ ਨਾ, ਇਹ ਹਉਮੈ ਬੜੇ ਸੂਖਮ ਰੂਪ ਵਿੱਚ ਸ਼ੁਰੂ ਹੁੰਦੀ। ਪਹਿਲਾਂ ਤਾਂ ਮੈਂ ਅਰਜ਼ ਕਰਾਂ, ਅਸੀਂ ਆਮ ਸ਼ਬਦ ਵਰਤਦੇ ਹਾਂ ਆਪਣੇ ਆਪ ਬਾਰੇ ਦੱਸਣ ਲਈ। ਅਸੀਂ ਕਹਿੰਦੇ ਹਾਂ ਵੀ ਮੈਨੂੰ ਇਹ ਤਕਲੀਫ ਹੈ, ਮੇਰੇ ਕੋਲ ਇਹ ਖੁਸ਼ੀ ਹੈ, ਮੈਨੂੰ ਫਲਾਣੇ ਨਾਲ ਮਿਲਣਾ ਪ੍ਰਾਪਤ ਹੋਇਆ। ਇਹ ਤਾਂ ਕੋਮਨ ਹੈਗਾ, ਮੈਂ ਅਰਜ਼ ਕਰਨਾ ਚਾਹੁੰਦਾ ਹਾਂ, ਪਰ ਹੌਲੀ ਹੌਲੀ ਹਉਮੈ ਸੂਖਸ਼ਮ ਰੂਪ ਤੋਂ ਵੱਡੇ ਰੂਪ 'ਚ ਪ੍ਰਗਟ ਹੋ ਜਾਂਦੀ ਹੈ। ਇਹ ਘਰ ਦਾ ਮੈਂ ਮਾਲਕ ਹਾਂ, ਇਹ ਬਾਗ ਬਗੀਚਿਆਂ ਦਾ ਮੈਂ ਮਾਲਕ ਹਾਂ, ਇਹਨਾਂ ਮਹਿਲਾਂ ਦਾ ਸਿੰਘਾਸਣਾਂ ਦਾ ਮੈਂ ਮਾਲਕ ਹਾਂ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਬਈ ਪੁਰਖਾ ਮਲਕੀਅਤ ਪਰਮਾਤਮਾ ਨੇ ਤੈਨੂੰ ਦਿੱਤੀ ਹੈ, ਕਰਤਾ ਪੁਰਖ ਨੇ ਹੀ ਤੇਰੀ ਝੋਲੀ 'ਚ ਪਾਈ ਹੈ। ਬੇਸ਼ੱਕ ਇਹ ਕਹਿ ਲਿਆ ਕਰ ਬਈ ਇਸ ਘਰ ਦਾ ਮੈਂ ਮਾਲਕ ਹਾਂ, ਇਸ ਜ਼ਮੀਨ ਦਾ ਮੈਂ ਮਾਲਕ ਹਾਂ, ਇਸ ਜਾਇਦਾਦ ਦਾ ਮੈਂ ਮਾਲਕ ਹਾਂ, ਪਰ ਨਾਲ ਇੱਕ ਸ਼ਬਦ ਵਰਤ ਲੈਣਾ ਚਾਹੀਦਾ ਬਈ ਕਰਤਾ ਪੁਰਖ ਦੀ ਮਿਹਰ ਨਾਲ ਇਸ ਮਕਾਨ ਦਾ ਮੈਂ ਮਾਲਕ ਬਣ ਸਕਿਆ ਹਾਂ, ਪਰਮਾਤਮਾ ਦੀ ਇਨਾਇਤ ਨਾਲ ਇਹ ਪਦਵੀਆਂ ਮੈਨੂੰ ਪ੍ਰਾਪਤ ਹੋਈਆਂ ਨੇ, ਇਹ ਕਰਤਾ ਪੁਰਖ ਦੀ ਮਹਿਰਮਤ ਹੈਗੀ। ਪਰ ਮਨੁੱਖ ਦਾ ਸੁਭਾਅ ਹੈ, ਉਹ ਹਰਨਾਖਸ ਬਣਨ ਨੂੰ ਜ਼ਿਆਦਾ ਤਰਜੀਹ ਦਿੰਦਾ, ਪ੍ਰਹਿਲਾਦ ਬਣਨ ਵੱਲ ਚੱਲਦਾ ਹੀ ਕੋਈ ਨਹੀਂ। ਸੰਸਾਰ ਇਸੇ ਲੋਕਾਂ ਨਾਲ ਭਰਿਆ ਦਿਖਾਈ ਪੈਂਦਾ ਹੈ ਜਿਹੜੇ ਹਰਨਾਖਸ ਬਣੇ ਹੋਏ ਦਿਖਾਈ ਪੈਂਦੇ ਨੇ। ਕਦੀ ਇਰਾਕ ਦੇ ਸੈਨ ਸ਼ਾਹ ਨੇ, ਨਮਰੂਦ ਨੇ ਦਾਅਵਾ ਕਰ ਦਿੱਤਾ ਸੀ ਬਈ ਹੋਰ ਕੋਈ ਖੁਦਾ ਨਹੀਂ ਹੈ, ਬਸ ਮੈਂ ਹੀ ਖੁਦਾ ਹੈਗਾ ਹਾਂ, ਅਤੇ ਮੇਰੀ ਨਮਾਜ਼ ਪੜ੍ਹੋ, ਮੈਨੂੰ ਹੀ ਸਜਦਾ ਕਰੋ, ਮੇਰੇ ਬਗੈਰ ਹੋਰ ਕੋਈ ਨਹੀਂ ਹੈਗਾ। ਸਾਡੇ ਦੇਸ਼ ਦੇ ਸੈਨ ਸ਼ਾਹ ਅਕਬਰ ਨੇ ਵੀ ਇਸ ਗੱਲ ਨੂੰ ਮਹਿਸੂਸ ਕੀਤਾ ਸੀ ਬਈ ਬਾਦਸ਼ਾਹਾਂ ਨੂੰ ਲੋਕ ਭੁੱਲ ਜਾਂਦੇ ਨੇ ਪਰ ਪੈਗੰਬਰ ਯਾਦ ਰਹਿੰਦੇ ਨੇ, ਉਹਨਾਂ ਨੂੰ ਸਜਦਾ ਹੁੰਦਾ ਰਹਿੰਦਾ। ਸਮੇਂ ਨਾਲ ਮੇਰੀ ਸੈਨ ਸਾਹਿਤ ਨੂੰ ਵੀ ਲੋਕ ਭੁੱਲ ਜਾਵਣਗੇ, ਇਸ ਲਈ ਮੈਂ ਵੀ ਕੋਈ ਆਪਣਾ ਮਜ਼ਹਬ ਚਲਾ ਲੈਂਦਾ, ਆਪਣਾ ਵਖਰੇਵਾਂ ਪ੍ਰਗਟ ਕਰਦਾ। ਆਪਣੇ ਇਤਿਹਾਸ ਵਾਚਿਆ ਹੋਵੇਗਾ, ਦੀਨੇ ਇਲਾਹੀ ਨਾਮ ਦਾ ਮਜ਼ਹਬ ਉਸਨੇ ਸ਼ੁਰੂ ਕੀਤਾ ਸੀ ਬਈ ਮੈਂ ਪੈਗੰਬਰ ਹਾਂ ਅਤੇ ਮੈਂ ਨਵਾਂ ਮਤ ਸ਼ੁਰੂ ਕਰ ਰਿਹਾ, ਹਜ਼ਰਤ ਮੁਹੰਮਦ ਸਾਹਿਬ ਦੇ ਮਤ ਤੋਂ ਵੱਖਰਾ ਮਤ ਉਸਨੇ ਸ਼ੁਰੂ ਕੀਤਾ ਸੀ। ਅੱਜ ਵੀ ਤੁਹਾਨੂੰ ਬੜੇ ਮਿਲ ਜਾਣਗੇ ਹਰਨਾਖਸ ਬਿਰਤੀ ਵਾਲੇ, ਜਦ ਕੋਈ ਐਸਾ ਦਿਖਾਈ ਪਵੇ ਨਾ ਜਿਸ ਦੀ ਇਹ ਭਾਵਨਾ ਹੋਵੇ ਕਿ ਮੈਨੂੰ ਮੱਥਾ ਟੇਕਿਆ ਜਾਏ, ਮੈਨੂੰ ਚੌਰ ਝੁਲਾਇਆ ਜਾਏ, ਮੈਨੂੰ ਸਜਦਾ ਹੋਵੇ, ਸਮਝ ਲੈਣਾ ਇਹ ਹਰਨਾਖਸ ਹੈ ਅਤੇ ਕਿਸੇ ਨਾ ਕਿਸੇ ਪ੍ਰਹਿਲਾਦ ਦੀ ਹੱਤਿਆ ਜ਼ਰੂਰ ਕਰ ਦੇਵੇਗਾ। ਬਾਹਰੋਂ ਹੀ ਬਲਦੇ ਹੋਏ ਥੰਮ ਉਸਨੇ ਨਹੀਂ ਰੱਖੇ ਪ੍ਰਹਿਲਾਦ ਲਈ, ਅੰਦਰ ਵੀ ਉਸਦਾ ਬਲਦਾ ਹੀ ਪਿਆ ਸੀ, ਅੰਦਰ ਦੇ ਬਲਦੇ ਹੋਏ ਥੰਮ ਨੂੰ ਹੀ ਉਸਨੇ ਬਾਹਰ ਪ੍ਰਗਟ ਕੀਤਾ। ਕਈ ਵਾਰੀ ਐਸਾ ਹੁੰਦਾ ਨਾ, ਅਸੀਂ ਕਹਿ ਦਿੰਦੇ ਹਾਂ ਕੋਈ ਗੱਲ, ਬਾਅਦ ਵਿੱਚ ਫਿਰ ਪਛਤਾਉਂਦੇ ਹਾਂ, ਕਹਿੰਦੇ ਹਾਂ ਨਹੀਂ ਮੇਰੇ ਹਿਰਦੇ ਵਿੱਚ ਨਹੀਂ ਸੀ, ਮੂੰਹੋਂ ਨਿਕਲ ਗਿਆ। ਅਤੇ ਕੌਣ ਦੱਸੇ ਪੁਰਖਾ ਜੇ ਹਿਰਦੇ ਵਿੱਚ ਨਾ ਹੋਵੇ ਮੂੰਹੋਂ ਕਿਵੇਂ ਨਿਕਲ ਜਾਏਗਾ? ਚੱਲ ਹੁਣ ਤੇਰੇ ਹਿਰਦੇ ਵਿੱਚ ਨਹੀਂ ਹੈ, ਜਦ ਤੂੰ ਆਖਿਆ ਸੀ ਉਸ ਵੇਲੇ ਤੇਰੇ ਹਿਰਦੇ 'ਚ ਹੈਗਾ ਸੀ। ਹਰਨਾਖਸ ਬਣਨ ਦਾ ਯਤਨ ਕਰਦਾ ਹੈ, ਮੈਂ ਅਰਜ਼ ਕਰਨਾ ਚਾਹੁੰਦਾ ਉਸਦਾ ਕਾਰਨ ਕੀ ਹੈ? ਕਾਰਨ ਸਿਰਫ ਇਹ ਹੈ ਕਿ ਐਸਾ ਮਨੁੱਖ ਲੋਭ ਲਾਲਚ ਵਿੱਚ ਆ ਕੇ ਪਰਮਾਤਮਾ ਨੂੰ ਦੂਰ ਜਾਣ ਬੈਠਾ ਹੈ, ਪਰਮਾਤਮਾ ਦੇ ਨਾਲ ਨੇੜਤਾ ਨਸੀਬ ਨਹੀਂ ਹੋਈ। ਜਿਸ ਦਿਨ ਨੇੜਤਾ ਨਸੀਬ ਆਉਂਦੀ ਹੈ ਨਾ, ਬੰਦਾ ਢਹਿ ਪੈਂਦਾ ਹੈ। ਇਹ ਤੁਸੀਂ ਰਾਜਸਥਾਨ ਵਿੱਚ ਇੱਕ ਰਿਆਸਤ ਹੈ ਗਾਗਰੌਨ, ਉਸਦਾ ਇਤਿਹਾਸ ਪੜ੍ਹ ਕੇ ਦੇਖ ਲੈਣਾ। ਇਹ ਭਗਤ ਪੀਪਾ ਜੀ ਦੀ ਰਿਆਸਤ ਹੈ। ਇਸ ਰਿਆਸਤ ਦੇ ਰਾਜਾ ਭਗਤ ਪੀਪਾ ਜੀ ਸਨ, ਜਿਨ੍ਹਾਂ ਦਾ ਕਲਾਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈ, ਅਸੀਂ ਰੋਜ਼ ਪੜ੍ਹਦੇ ਹਾਂ। ਪੀਪਾ ਪ੍ਰਣਵ ਹੈ, ਪਰਮ ਤੱਤ ਹੈ, ਸਤਿਗੁਰੂ ਹੋਏ ਲਿਖਾਵੇ। ਭਗਤ ਪੀਪਾ ਜੀ ਕਹਿੰਦੇ ਨੇ ਪਰਮਾਤਮਾ ਹੈਗਾ ਹੈ, ਪਰਮ ਤੱਤ ਮੌਜੂਦ ਹੈ, ਪਰ ਨੇੜਤਾ ਗੁਰੂ ਦੁਆਰਾ ਬਣਦੀ ਹੈ। ਸਤਿਗੁਰੂ ਹੋਏ ਲਿਖਾਵੇ, ਗੁਰੂ ਹੋਵੇ ਤਾਂ ਉਹ ਦਿਖਾ ਸਕਦਾ ਹੈ, ਗੁਰੂ ਹੋਵੇ ਤਾਂ ਉਹ ਮਿਹਰ ਕਰਕੇ ਨੇੜਤਾ ਬਣਾ ਸਕਦਾ। ਇਹ ਕੌਣ ਬੈਠੇ ਨੇ? ਸਿੱਖ ਕਿਸ ਨੂੰ ਆਖਿਆ ਜਾਂਦਾ? ਜਿਸ ਦੀ ਪਰਮਾਤਮਾ ਨਾਲ ਨੇੜਤਾ ਹੋ ਜਾਂਦੀ ਹੈ। ਜੇ ਨੇੜਤਾ ਨਾ ਹੋਵੇ ਤਾਂ ਫਿਰ ਸਿੱਖ ਕਿਸ ਗੱਲ ਦਾ? ਫਿਰ ਸਿੱਖ ਆਖਿਆ ਹੀ ਨਹੀਂ ਜਾ ਸਕਦਾ। ਸਿੱਖ ਦਾ ਮਤਲਬ ਹੈ ਜਿਸ ਦਾ ਸੀਸ ਝੁਕਿਆ ਹੋਇਆ ਹੈ, ਜੋ ਗੁਰੂ ਦੀ ਵਿਚਾਰ ਅਨੁਸਾਰ ਜੀਵਦਾ ਪਿਆ। ਕਈ ਵਾਰੀ ਪਰਿਵਾਰ ਵਿੱਚ ਹੀ ਬੜੇ ਲੋਕ ਆਉਂਦੇ ਨੇ, ਨਹੀਂ ਝੁਕ ਸਕਦੇ, ਸਗੋਂ ਵਿਰੋਧ ਕਰਦੇ ਹੋਏ ਦਿਖਾਈ ਪੈਂਦੇ ਨੇ। ਦੂਰ ਕਿਉਂ ਜਾਈਏ, ਬਾਬਾ ਪ੍ਰਿਥੀ ਚੰਦ ਜੀ ਨੂੰ ਹੀ ਦੇਖੀਏ। ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਘਰ ਜਨਮ ਹੋਇਆ। ਉਹਨਾਂ ਦੇ ਵੱਡੇ ਸਾਹਿਬਜ਼ਾਦਾ ਨੇ ਬਾਬਾ ਪ੍ਰਿਥੀ ਚੰਦ, ਪਰ ਹਿਰਦਾ ਮਹਾਰਾਜ ਦੇ ਸਾਹਮਣੇ ਝੁਕਿਆ ਹੋਇਆ ਨਾ ਹੋਣ ਕਰਕੇ ਗੱਲ ਗੱਲ ਵਿੱਚ ਅਪਮਾਨ ਕਰਦੇ ਦਿਖਾਈ ਪੈਂਦੇ। ਮਹਾਰਾਜ ਨੇ ਤਾਂ ਕਹਿ ਵੀ ਦਿੱਤਾ ਸੀ ਬਈ ਇਹ ਤੂੰ ਪਾਪ ਕਰਦਾ ਪਿਆ ਹੈ। ਕਿੰਨੇ ਮਹਾਂਮਈ ਬੋਲ ਨੇ ਸਾਹਿਬ ਦੇ, ਮਹਿਮਾਮਈ ਬਚਨ ਨੇ ਸਤਿਗੁਰੂ ਜੀ ਦੇ। ਫੁਰਮਾਨ ਕਰਦੇ ਹੋਏ ਕਹਿੰਦੇ ਨੇ ਪੁਰਖਾ ਬੜਾ ਵੱਡਾ ਪਾਪ ਕਰਦਾ ਪਿਆ ਹੈ। ਜਿਨ ਕੇ ਜਣੇ ਬਡੀਰੇ ਤੁਮ ਹੋ, ਤਿੰਨ ਸਿਉ ਝਗੜਤ ਪਾਪ, ਕਾਹੇ ਪੂਤ ਝਗੜਤ ਹੋ ਸੰਗ ਬਾਪ। ਅਤੇ ਸ੍ਰੀ ਅਰਜਨ ਦੇਵ ਜੀ ਮਹਾਰਾਜ ਜੀ ਦਾ ਹਿਰਦਾ ਸਦਾ ਹੀ ਝੁਕਿਆ ਰਹਿੰਦਾ। ਬਸ ਇਹੀ ਪਛਾਣ ਹੈ, ਉਹ ਸਿੱਖ ਹੋ ਗਏ ਅਤੇ ਸਤਿਗੁਰੂ ਪਦਵੀ ਪਹੁੰਚੇ, ਅਤੇ ਉਹ ਵੱਡਾ ਹੋ ਕੇ ਆਪਣੀ ਵਡਿਆਈ ਲੈ ਕੇ ਹੀ ਫਿਰਦਾ ਰਿਹਾ, ਬਈ ਮੇਰੇ ਵਰਗਾ ਵੱਡਾ ਹੋਰ ਕੋਈ ਦਿਖਾਈ ਨਹੀਂ ਪੈਂਦਾ। ਐਸਾ ਟੁੱਟਿਆ ਹੋਇਆ ਮਨੁੱਖ ਦੂਜਿਆਂ ਨੂੰ ਤੋੜਦਾ ਹੋਇਆ ਦਿਖਾਈ ਪਵੇਗਾ, ਕਿਸੇ ਦੇ ਹੱਥ ਪੈਰ ਤੋੜੇਗਾ, ਕਿਸੇ ਦੀ ਗਰਦਨ ਤੋੜੇਗਾ, ਕਿਸੇ ਦਾ ਘਰ ਤੋੜੇਗਾ, ਅਤੇ ਜੇ ਵਸ ਚੱਲ ਜਾਏ ਤਾਂ ਪਰਮਾਤਮਾ ਦਾ ਮੰਦਰ ਵੀ ਤੋੜੇਗਾ, ਪਰਮਾਤਮਾ ਦਾ ਘਰ ਵੀ ਤੋੜੇਗਾ ਅਗਰ ਵਸ ਚੱਲ ਜਾਏ। ਟੁੱਟੇ ਹੋਏ ਮਨੁੱਖ ਹਮੇਸ਼ਾ ਤੋੜਦੇ ਹੀ ਰਹਿੰਦੇ। ਇਹ ਤੁਸੀਂ ਦੇਖ ਲਓ, ਗੌਰੀ ਨੇ ਕਿਤਨੇ ਮੰਦਰ ਤੋੜੇ ਨੇ। 1024 ਵਿੱਚ ਸੋਮਨਾਥ ਦਾ ਮੰਦਰ ਹੈ ਇੱਧਰ ਗੁਜਰਾਤ ਵਿੱਚ ਸਾਗਰ ਦੇ ਕਿਨਾਰੇ, ਉੱਥੇ ਜਾ ਕੇ ਦੇਖਦੇ ਹਨ ਤਾਂ ਇਤਨਾ ਮਨ ਪ੍ਰਸੰਨ ਹੋ ਜਾਏਗਾ। ਇੱਕ ਪਾਸੇ ਸਾਗਰ ਲਹਿਰਾਂ ਦਿਖਾਈ ਪੈਂਦੀਆਂ, ਦੂਜੇ ਪਾਸੇ ਮੰਦਰ ਵਿੱਚ ਪੂਜਾ ਅਰਚਨਾ ਦਿਖਾਈ ਪੈਂਦੀ ਹੈ। ਉਸ ਆਰਤੀ ਨੂੰ ਸੁਣ ਕੇ, ਉਸ ਨਾਦ ਨੂੰ ਸੁਣ ਕੇ ਮਨ ਨੇੜੇ ਆਉਂਦਾ, ਅਤੇ ਦੂਜੇ ਪਾਸੇ ਨਦ ਸਾਗਰ ਨੂੰ ਦੇਖ ਕੇ ਵੀ ਮਨ ਨੇੜੇ ਆਉਂਦਾ। ਪਰ ਚੂਕੇ ਦੂਰੀ ਸੀ ਗੌਰੀ ਦੀ, ਇਸ ਲਈ ਉਸਨੇ 1024 ਵਿੱਚ ਇਹ ਵੱਡਾ ਮੰਦਰ ਤੋੜ ਕੇ ਨੇਸ ਤੋਂ ਨਾਬੂਦ ਕਰ ਦਿੱਤਾ ਸੀ। ਇਸ ਦੇ ਵਿੱਚ ਕੋਈ 56 ਥਮਲੇ ਬਣੇ ਹੋਏ ਨੇ, 56 ਪਿੱਲਰ ਨੇ ਮੰਦਰ ਵਾਸਤੇ ਥਮਲੇ ਬਣੇ ਹੋਏ ਨੇ, ਔਰ ਉਹ ਸਾਰੇ ਬੇਸਕੀਮਤੀ ਰਤਨਾਂ ਨਾਲ ਜੜੇ ਹੋਏ ਸਨ, ਸਾਰੇ ਭੰਨ ਕੇ ਲੈ ਗਿਆ ਸੀ। ਕੋਈ 9 ਗਜ ਉੱਚੀ ਸ਼ਿਵਜੀ ਦੀ ਮੂਰਤੀ ਸੀ, 5 ਮੀਟਰ ਦੇ ਕਰੀਬ ਉੱਚੀ ਮੂਰਤੀ ਸੀ, 4 ਹਿੱਸਿਆਂ ਵਿੱਚ ਤੋੜ ਦਿੱਤੀ ਸੀ, ਅਤੇ ਬਹੁਤ ਵੱਡੀ, ਕੋਈ 200 ਮਣ ਭਾਰ ਦੀ। ਉਹਨਾਂ ਦਿਨਾਂ ਵਿੱਚ ਕੱਚੇ ਮਣ ਆਉਂਦੇ ਸਨ, ਕੋਈ 16 ਕਿਲੋ ਦਾ ਵੀ ਜੇ ਮਣ ਲਗਾ ਲਈਏ ਤਾਂ ਫਿਰ ਉਸ ਹਿਸਾਬ ਨਾਲ 3200 ਕਿਲੋ ਸੋਨਾ ਬਣਦਾ, 3 ਕੁਇੰਟਲ ਤਕਰੀਬਨ। ਇਸ ਤਰ੍ਹਾਂ ਤੁਸੀਂ ਹਿਸਾਬ ਲਗਾ ਲੈਣਾ, ਕੋਈ 3200 ਕਿਲੋ ਸੋਨਾ ਬਣਦਾ ਹੈ ਜਿਹੜਾ ਉਹ ਜੰਜੀਰ ਸੀ ਜਿਸ ਨਾਲ ਮੰਦਰ ਦਾ ਘੰਟਾ ਬਣਿਆ ਹੋਇਆ ਸੀ, ਉਹ ਤੋੜ ਕੇ ਲੈ ਗਿਆ ਸੀ, ਖੁੱਲ੍ਹ ਕੇ ਲੈ ਗਿਆ ਸੀ। ਬੜੇ ਮੰਦਰਾਂ ਨੂੰ ਗਿਰਾਇਆ ਗਿਆ, ਮੂਰਤੀਆਂ ਖੰਡਿਤ ਕੀਤੀਆਂ ਗਈਆਂ। ਕਾਰਨ ਕੀ ਹੈ? ਬਸ ਇੱਕੋ ਹੀ ਕਾਰਨ ਹੈ ਕਿ ਹਿਰਦਾ ਪਰਮਾਤਮਾ ਦੀ ਨੇੜਤਾ ਮਹਿਸੂਸ ਨਹੀਂ ਕਰ ਸਕਿਆ। ਐਸਾ ਮਨੁੱਖ ਲੁਟੇਰਾ ਹੋ ਜਾਏਗਾ, ਭਾਵੇਂ ਰਾਜਾ ਹੀ ਕਿਉਂ ਨਾ ਹੋਵੇ, ਬੜੇ ਬੜੇ ਰਾਜੇ ਤੁਹਾਨੂੰ ਲੁਟੇਰੇ ਮਿਲ ਜਾਣ, ਜਿਨ੍ਹਾਂ ਦਾ ਮਤਲਬ ਹੀ ਇਤਨਾ ਹੈ ਬਈ ਲੋਕਾਂ ਨੂੰ ਲੁੱਟ ਕੇ ਅਤੇ ਆਪਣੇ ਖਜ਼ਾਨੇ ਭਰਦੇ ਜਾਓ, ਆਪਣੇ ਬੈਂਕ ਭਰਦੇ ਜਾਓ ਅਤੇ ਮੁੜ ਕੇ ਉੱਥੇ ਹੀ ਪਿਆ ਰਹਿ ਜਾਏਗਾ, ਆਪ ਚਲਾਉਣਾ ਕਰ ਜਾਣਗੇ। ਸਵਿਟਜ਼ਰਲੈਂਡ ਦੇ ਬੈਂਕ ਭਰਦੇ ਜਾਓ ਅਤੇ ਭਰ ਭਰ ਕੇ ਫਿਰ ਮਰ ਜਾਓ, ਫਿਰ ਉਹਨਾਂ ਦਾ ਹੀ ਹੋ ਜਾਏ। ਖੈਰ ਮੁਕਤਸਰ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ, ਐਸਾ ਅਨਿਆਂ ਕਿਉਂ ਹੁੰਦਾ ਹੈ, ਉਸਦਾ ਕਾਰਨ ਕੀ ਹੁੰਦਾ ਹੈ? ਹਿਰਦਾ ਉਸ ਮਨੁੱਖ ਦਾ ਨੇੜਤਾ ਮਹਿਸੂਸ ਨਹੀਂ ਕਰ ਸਕਦਾ, ਪਰਮਾਤਮਾ ਦੀ ਨੇੜਤਾ ਤੋਂ ਵਾਂਝਾ। ਇਹ ਦਰਬਾਰ ਸਾਹਿਬ ਜੀ ਦਾ ਜਿਹੜਾ 1984 ਦਾ ਸਾਕਾ ਹੈ ਨਾ, ਘੱਲੂਘਾਰਾ ਜੈਨੋਸਾਈਡ, ਕੌਮ ਦੀ ਨਸਲ ਕੁਸੀ, ਇਸਦਾ ਕਾਰਨ ਵੀ ਹੋਰ ਕੋਈ ਨਹੀਂ ਹੈ। ਮੈਨੂੰ ਇਹੀ ਕਾਰਨ ਦਿਖਾਈ ਪੈਂਦਾ ਹੈ, ਮੈਂ ਧਰਮ ਦੇ ਜਗਤ ਵਿੱਚ ਭਰਮਣ ਕਰਨ ਵਾਲਾ, ਮੈਨੂੰ ਇਹੀ ਦਿਖਾਈ ਪੈਂਦਾ ਬਈ ਹਿਰਦਾ ਹੁਕਮਰਾਨਾਂ ਦਾ ਰੱਬ ਨਾਲੋਂ ਟੁੱਟਿਆ ਹੋਇਆ ਸੀ। ਜੇ ਟੁੱਟਿਆ ਨਾ ਹੁੰਦਾ ਐਸਾ ਹੋ ਹੀ ਨਹੀਂ ਸਕਦਾ। ਕੀ ਫਰਕ ਰਹਿ ਗਿਆ ਗੌਰੀ ਦਾ, ਗਜ਼ਨਬੀ ਦਾ, ਔਰ ਕੀ ਫਰਕ ਰਹਿ ਗਿਆ, ਮੈਂ ਅਰਜ਼ ਕਰਾਂ, ਅਬਦਾਲੀ ਦਾ ਅਤੇ ਇਹਨਾਂ ਲੋਕਾਂ ਦਾ? ਕਾਰਨ ਬਸ ਇੱਕੋ ਹੀ ਹੈ, ਔਰ ਉਹ ਕਾਰਨ ਹੈ ਹਿਰਦਾ ਟੁੱਟਿਆ ਹੋਇਆ। ਪਰਮਾਤਮਾ ਦੀ ਨੇੜਤਾ ਨਸੀਬ ਨਹੀਂ ਹੋ ਸਕੀ, ਅਤੇ ਜੇ ਪਰਮਾਤਮਾ ਦੀ ਨੇੜਤਾ ਨਸੀਬ ਨਹੀਂ ਹੋਈ ਤਾਂ ਸਾਹਿਬ ਜੀ ਦੇ ਬਚਨ ਨੇ ਕਹਿੰਦੇ ਨੇ ਫਿਰ ਮਨੁੱਖ ਨੂੰ ਮਨੁੱਖ ਨਾ ਆਖੋ, ਇਹ ਭਿਆਨਕ ਪਸ਼ੂ ਹੈਗਾ। ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬੋਲ ਆਪ ਰੋਜ਼ ਸਰਵਣ ਕਰਦੇ ਹੋ, ਪੜ੍ਹਦੇ ਹੋ, ਆਪਣੇ ਹਿਰਦੇ 'ਚ ਚਿਤਾਰਦੇ ਹੋ। ਸਾਹਿਬ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਟੁੱਟੇ ਹੋਏ ਮਨੁੱਖ ਦੀ ਇੱਕ ਹੋਰ ਪਛਾਣ ਹੁੰਦੀ ਹੈ, ਉਹ ਹਰ ਗੱਲ ਕਾਹਲੀ ਕਾਹਲੀ ਚਾਹੁੰਦਾ ਹੈ, ਸਹਿਜ ਵਿੱਚ ਨਹੀਂ ਚੱਲਦਾ। ਐਸਾ ਮਨੁੱਖ ਸਹਿਜ ਸੰਤੋਖ ਵਿੱਚ ਨਹੀਂ ਚੱਲਦਾ। ਸਾਹਿਬ ਜੀ ਨੇ ਇਹ ਬੋਲ ਵੀ ਆਖੇ ਨੇ, ਜਦ ਇਹ ਸਵਾਲ ਸਾਹਮਣੇ ਆਇਆ ਨਾ ਬਈ ਰਾਵਿਆ ਕਿੰਨੀ ਗੁਣੀ, ਦੱਸੋ ਕਿਹੜੇ ਮਹਾਂਗੁਣ ਸਨ ਜਿਨ੍ਹਾਂ ਕਰਕੇ ਪਰਮਾਤਮਾ ਨੂੰ ਮਾਣਨਾ ਨਸੀਬ ਹੋਇਆ? ਅਤੇ ਸਾਹਿਬ ਕਹਿੰਦੇ ਨੇ ਸਹਿਜ ਸੰਤੋਖ ਸਿੰਗਾਰੀਆ ਮਿੱਠਾ ਬੋਲਣੀ, ਇਹ ਮਹਾਂਗੁਣ ਨੇ। ਆਪਣਾ ਹਿਸਾਬ ਖੁਦ ਹੀ ਲਗਾ ਲੈਣਾ, ਕਿਸੇ ਹੋਰ ਨੂੰ ਪੁੱਛਣ ਦੀ ਲੋੜ ਨਹੀਂ, ਖੁਦ ਹੀ ਇਸ ਗੱਲ ਦਾ ਵਿਚਾਰ ਮਨ ਵਿੱਚ ਰੱਖਣਾ। ਜੇ ਗੱਲ ਗੱਲ ਵਿੱਚ ਕਾਹਲ ਪੈਦਾ ਹੋ ਰਹੀ ਹੈ, ਗੱਲ ਗੱਲ ਵਿੱਚ ਜਲਦਬਾਜ਼ੀ ਕਰਨ ਲੱਗ ਪਏ ਹਾਂ, ਤਾਂ ਇਹਦਾ ਇਹ ਕਾਰਨ ਹੋ ਸਕਦਾ ਹੈ ਅਸੀਂ ਕਰਤੇ ਦੀ ਨੇੜਤਾ ਤੋਂ ਦੂਰ ਹੋ ਗਏ ਹੋਈਏ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇੱਕ ਬਚਨ ਮੈਂ ਆਪ ਜੀ ਦੇ ਨਜ਼ਰ ਕਰਨਾ ਚਾਹੁੰਦਾ। ਅੱਜ ਕੱਲ੍ਹ ਤਾਂ ਬਹੁਤ ਇਹੋ ਜਿਹੇ ਲੋਕ ਆ ਗਏ ਨੇ ਜਿਨ੍ਹਾਂ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅੰਮ੍ਰਿਤ ਬਾਣੀ 'ਤੇ ਵੀ ਕਿੰਤੂ ਹੈਗਾ, ਉਹਨਾਂ ਦੇ ਬਚਨਾਂ 'ਤੇ ਕਿੰਤੂ ਹੈ, ਅੰਮ੍ਰਿਤ ਦੀਆਂ ਬਾਣੀਆਂ 'ਤੇ ਕਿੰਤੂ ਕਰਨ ਲੱਗ ਪਏ ਨੇ। ਅੰਮ੍ਰਿਤ ਬਾਣੀ ਦੇ ਅੰਮ੍ਰਿਤਮਈ ਜੀਵਨ ਨਿਤਨੇਮ ਦੇਣ ਵਾਲਾ ਇਹ ਮਹਾਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਕ੍ਰਿਸ਼ਮਾ ਹੈ ਜੋ ਉਹਨਾਂ ਦੇ ਬੋਲ ਨੇ, ਉਹਨਾਂ ਦੀ ਬਰਕਤ ਹੈ ਜੋ ਸਾਡੀ ਝੋਲੀ 'ਚ ਪਈ। ਇਸ 'ਤੇ ਸ਼ੱਕ ਕਰਦੇ ਹੋਏ ਦਿਖਾਈ ਪੈਂਦੇ ਨੇ। ਕਾਰਨ ਇਹ ਹੈ ਕਿ ਸਤਿਗੁਰੂ ਪਾਤਸ਼ਾਹ ਨਾਲੋਂ ਦੂਰੀ ਬਣਦੀ ਜਾ ਰਹੀ, ਨੇੜਤਾ ਕੋਈ ਨਹੀਂ। ਦੂਰੀ ਹੋਵੇਗੀ ਆਪਣੇ ਪਿਤਾ ਨਾਲੋਂ, ਅਤੇ ਮਨੁੱਖ ਪਿਤਾ ਵਾਸਤੇ ਵੀ ਅਪ ਸ਼ਬਦ ਵਰਤ ਸਕਦਾ। ਅਕਸਰ ਹੀ ਵਰਤਦੇ ਹੋਏ ਲੋਕ ਦਿਖਾਈ ਪੈਂਦੇ ਨੇ। ਸ਼ਾਹਜਹਾਨ ਵਾਸਤੇ ਔਰੰਗਜ਼ੇਬ ਨੇ ਜਿਤਨੇ ਭੈੜੇ ਸ਼ਬਦ ਵਰਤੇ ਹੋਣਗੇ, ਸ਼ਾਇਦ ਦੂਜਿਆਂ ਲਈ ਨਾ ਵਰਤੇ ਹੋਣ। ਸ਼ਾਹਜਹਾਨ ਆਪਣੇ ਪਿਤਾ ਨੂੰ ਵੀ ਆਗਰੇ ਦੇ ਲਾਲ ਕਿਲ੍ਹੇ ਵਿੱਚ ਕੈਦ 'ਚ ਪਾ ਛੱਡਿਆ ਸੀ। ਆਪਣੇ ਪਰਿਵਾਰ ਨਾਲ ਵੀ ਐਸਾ ਮਨੁੱਖ ਜ਼ੁਲਮ ਹੀ ਕਰੇਗਾ। ਮਤ ਸੋਚਣਾ ਬਈ ਕੋਈ ਆਪਣਾ ਹੋਵੇ ਅਤੇ ਉਹ ਸਾਡੇ 'ਤੇ ਜ਼ੁਲਮ ਨਹੀਂ ਕਰੇਗਾ। ਜੇ ਟੁੱਟਿਆ ਹੋਇਆ ਹੋਵੇਗਾ ਤਾਂ ਆਪਣਿਆਂ 'ਤੇ ਵੀ ਜ਼ੁਲਮ ਕਰੇਗਾ, ਆਪਣਿਆਂ 'ਤੇ ਵੀ ਸਿਤਮ ਢਾਏਗਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅੰਮ੍ਰਿਤ ਲਬਰੇਜ਼ ਬੋਲ ਨੇ, ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਜ਼ਫਰਨਾਮਾ। ਸ਼ਹਿਨਸ਼ਾਹ ਔਰੰਗਜ਼ੇਬ ਨੂੰ ਮੁਖਾਤਬ ਹੁੰਦਿਆਂ ਆਪਣੇ ਬੋਲ ਆਖੇ ਸਨ। ਆਖਣ ਲੱਗੇ, ਚੇ ਖੁਸ਼ ਗੁਫਤ ਫਿਰ ਦੋਸੀਏ, ਖੁਸ਼ ਜ਼ਬਾਂ ਸ਼ਤਾਬੀ ਬਵਦ ਕਾਰੇ ਆਹਰ ਨੁਮਾ। ਐ ਔਰੰਗਜ਼ੇਬ, ਕਿੰਨਾ ਸੋਹਣਾ ਸ਼ਬਦ ਉਸ ਫਿਰਦੌਸੀ ਨੇ ਕਿਹਾ, ਜੋ ਬੜਾ ਕਬੂਲ ਫਕੀਰ ਅਤੇ ਬੜਾ ਮਹਾਨ ਮਾਇਆ ਨਾਜ਼ ਸ਼ਾਇਰ ਸੀ। ਉਸਨੇ ਬੋਲ ਆਖੇ, ਵਾਕਈ ਉਹ ਮਹਾਨ ਪੁਰਖ ਹੋਵੇਗਾ, ਤਾਂ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਦੀ ਉਦਾਹਰਣ ਦਿੰਦੇ ਪਏ। ਮਹਾਰਾਜ ਕੋਲ ਕੋਈ ਆਪਣੀਆਂ ਉਦਾਹਰਣਾਂ ਦੀ ਕਮੀ ਨਹੀਂ ਹੈਗੀ, ਸਾਰਾ ਇਤਿਹਾਸ ਭਰਿਆ ਹੋਇਆ ਹੈ। ਉਹ ਵੀ ਮਹਾਨ ਪੁਰਖ ਹੋਵੇਗਾ ਜਿਸ ਦਾ ਮਹਾਰਾਜ ਨੇ ਉਦਾਹਰਣ ਦਿੱਤਾ ਹੈ। ਚੇ ਗੁਸ਼ ਪੁਸ਼ਪ ਗੁਫਤ ਫਿਰ ਦੋਸੀਏ, ਖੁਸ਼ ਜ਼ਬਾਂ ਸ਼ਤਾਬੀ ਬਵਦ ਕਾਰੇ ਆਹਰ ਮਾਨਾ। ਐ ਔਰੰਗਜ਼ੇਬ, ਕਿੰਨਾ ਸੋਹਣਾ ਉਸ ਫਿਰਦੌਸੀ ਨੇ ਆਖਿਆ ਹੈ, ਕਿੰਨੀ ਖੁਸ਼ ਗੁਫਤੀ ਉਸਨੇ ਕੀਤੀ ਹੈ। ਔਰ ਆਖਿਆ ਇਹ ਹੈ ਕਿ ਸ਼ਤਾਬੀ ਬਵਦ ਕਾਰੇ ਆਹਰ ਮਾਨਾ, ਜਿਹੜਾ ਜਲਦਬਾਜ਼ੀ ਦਾ ਫੈਸਲਾ ਹੁੰਦਾ ਹੈ ਇਹ ਔਰੰਗਜ਼ੇਬ, ਉਹ ਭਗਵਾਨ ਦਾ ਫੈਸਲਾ ਨਹੀਂ ਆਉਂਦਾ, ਉਹ ਸ਼ੈਤਾਨ ਦਾ ਫੈਸਲਾ ਆਉਂਦਾ। ਇਨਸਾਨ ਦਾ ਫੈਸਲਾ ਵੀ ਨਹੀਂ ਆਖਿਆ ਜਾ ਸਕਦਾ, ਸ਼ੈਤਾਨ ਦਾ ਫੈਸਲਾ ਆਉਂਦਾ ਜਿਹੜਾ ਜਲਦਬਾਜ਼ੀ ਵਿੱਚ ਕੀਤਾ ਜਾਂਦਾ। ਬੜੀ ਹੈਰਾਨਗੀ ਆਉਂਦੀ ਹੈ ਵੀ ਜਿੱਥੇ ਸਦੀਆਂ ਤੋਂ ਕੀਰਤਨ ਹੀ ਚੱਲਦਾ ਪਿਆ, ਇਹੋ ਜਿਹਾ ਸਥਾਨ ਤੁਹਾਨੂੰ ਰੂਹੇ ਜ਼ਮੀਨ 'ਤੇ ਹੋਰ ਕਿਧਰੇ ਨਹੀਂ ਮਿਲੇਗਾ, ਜਾ ਕੇ ਭਰਮਣ ਕਰਕੇ ਦੇਖਣਾ। ਇਹ ਗੱਲ 'ਤੇ ਮੈਂ ਬੁਲੰਦ ਬਾਣ ਕਹਿਣਾ ਚਾਹੁੰਦਾ ਹਾਂ, ਭਾਵੇਂ ਬਾਕੀ ਦੀਆਂ ਕੌਮਾਂ ਦਾ ਵੀ ਅਸੀਂ ਰੱਜ ਕੇ ਸਨਮਾਨ ਕਰਦੇ ਹਾਂ, ਹਿੰਦੂ ਮੁਸਲਿਮ ਈਸਾਈ, ਸੰਸਾਰ ਦਾ ਕੋਈ ਵੀ ਮਨੁੱਖ ਹੈ, ਕੋਈ ਵੀ ਮਤ ਹੈ, ਉਹ ਸਾਨੂੰ ਆਪਣੇ ਸੱਕੇ ਭਰਾ ਵਰਗਾ, ਫਰਕ ਕੋਈ ਨਹੀਂ ਸਾਡੇ ਵਿੱਚ। ਹਰ ਰੋਜ਼ ਲੱਖਾਂ ਲੋਕ ਦਰਬਾਰ ਸਾਹਿਬ ਆ ਕੇ ਲੰਗਰ ਛਕਦੇ ਨੇ। ਕਿਸੇ ਨੇ ਕਿਹਾ ਉਸਨੂੰ ਲੰਗਰ ਛਕਣ ਵਾਲੇ ਨੂੰ, ਬਈ ਜੇ ਅੰਮ੍ਰਿਤ ਛਕਿਆ ਤਾਂ ਹੀ ਲੰਗਰ ਛਕਣਾ, ਆਖਿਆ ਕਿਸੇ ਨੇ? ਮਜ਼ਹਬ ਨਹੀਂ ਪੁੱਛਿਆ ਜਾਂਦਾ ਬਈ ਕਿਹੜੀ ਭਾਸ਼ਾ ਬੋਲਦੇ ਹੋ, ਇਹ ਨਹੀਂ ਪੁੱਛਿਆ ਜਾਂਦਾ। ਕਿਹੜੇ ਮਤ ਨੂੰ ਫੋਲੋ ਕਰਦੇ ਹੋ, ਇਹ ਨਹੀਂ ਪੁੱਛਿਆ ਜਾਂਦਾ। ਬਸ ਇਹ ਆਖਿਆ ਜਾਂਦਾ, ਆ ਜਾ ਪੁਰਖਾ, ਗੁਰੂ ਰਾਮਦਾਸ ਮਹਾਰਾਜ ਜੀ ਦੀ ਗੋਦ ਖੁੱਲ੍ਹੀ ਹੈ, ਸਾਰੇ ਇਸ ਵਿੱਚ ਬੈਠ ਕੇ ਆਨੰਦ ਲੈ ਸਕਦੇ ਹੈ। ਦੁਨੀਆ ਦੇ ਤਮਾਮ ਮਹਿਲਾਂ ਨੂੰ ਵੱਡੇ ਵੱਡੇ ਤਾਲੇ ਲੱਗਦੇ ਨੇ, ਸ਼ਹਿਨਸ਼ਾਹਾਂ ਦੇ ਮਹਿਲਾਂ ਨੂੰ ਤਾਲੇ ਲੱਗਦੇ ਨੇ। ਦੁਨੀਆ ਦਾ ਇੱਕੋ ਹੀ ਮੰਦਰ ਹੈ ਸ੍ਰੀ ਹਰਿਮੰਦਰ ਸਾਹਿਬ, ਜਿਸ ਦੇ ਦਰਵਾਜ਼ਿਆਂ ਨੂੰ ਕੁੰਡੀ ਕੋਈ ਨਹੀਂ ਲੱਗੀ ਹੋਈ। ਕਾਰਨ ਕੀ ਹੈ? ਕਦੇ ਬੰਦ ਹੀ ਨਹੀਂ ਹੋ ਸਕਦਾ, ਸਾਰਿਆਂ ਲਈ ਸਾਂਝਾ ਅਤੇ ਹਰ ਵੇਲੇ ਖੁੱਲ੍ਹਾ ਹੋਇਆ। ਮਿਲ ਸਕਦਾ ਇਹੋ ਜਿਹਾ ਸਥਾਨ ਕਿਧਰੇ? ਇੱਕ ਇੱਕ ਸਥਾਨ ਆਪਣੀ ਮਹੱਤਤਾ ਰੱਖਦਾ। ਹੋਰ ਬੜੇ ਅਸਥਾਨ ਹੈ, ਦਰਸ਼ਨੀ ਦਿਓੜੀ ਹੈ ਬਾਹਰਵਾਰ ਗੁਰੂ ਬਾਜ਼ਾਰ ਕੋਲ। ਉਹਨਾਂ ਦਿਨਾਂ ਵਿੱਚ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਇੱਥੋਂ ਮੱਥਾ ਟੇਕ ਕੇ ਅੰਦਰ ਆਉਂਦੇ ਸਨ, ਸਾਹਮਣੇ ਹਰਿਮੰਦਰ ਸਾਹਿਬ ਦਿਖਾਈ ਪੈਂਦਾ ਸੀ, ਉਹ ਮੇਨ ਡਿਓੜੀ ਉੱਥੇ ਆਉਂਦੀ ਸੀ। ਜਦੋਂ ਬਾਹਰੋਂ ਆਉਂਦੇ ਹੋ ਦੂਰ ਦਰਾਜ ਤੋਂ, ਜ਼ਰੂਰ ਇਹਨਾਂ ਅਸਥਾਨਾਂ ਦੇ ਦਰਸ਼ਨ ਕਰਕੇ ਜਾਇਆ ਕਰੋ। ਇਹ ਨੇੜਤਾ ਬਣਾ ਦਿੰਦੇ ਨੇ, ਇਹਨਾਂ ਅਸਥਾਨਾਂ ਦੀ ਜ਼ਿਆਰਤ ਗੁਰੂ ਨਾਲ ਨੇੜਤਾ ਬਣਾ ਦਿੰਦੇ। ਇਹ ਸ਼੍ਰੀ ਮੰਜੀ ਸਾਹਿਬ ਦੀਵਾਨ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਜੀ ਦਾ ਸੱਜੇ ਪਾਸੇ ਉਹ ਮੰਜੀ ਬਣੀ ਹੋਈ ਹੈ ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਨੇ ਬੈਠ ਕੇ 12 ਮਾਹ ਉਚਾਰਨ ਕੀਤਾ। 12 ਮਾਹ ਕਿਉਂ ਉਚਾਰਨ ਕੀਤਾ ਹੈ ਕਿ ਸਾਰਾ ਸਾਲ ਲਗਾਤਾਰ ਆਲ ਦਾ ਟਾਈਮ ਤੇਰੀ ਯਾਦ ਪਰਮਾਤਮਾ ਵਿੱਚ ਵਸੀ ਰਹੇ, ਪਰਮਾਤਮਾ ਤੇਰੇ ਹਿਰਦੇ 'ਚ ਵਸਿਆ ਰਹੇ, ਦੂਰੀ ਨਾ ਬਣੇ, ਨੇੜਤਾ ਬਣੀ ਰਹੇ। ਇਹ ਸੱਜੇ ਪਾਸੇ ਦੇਖੀਏ ਨਾ ਘੱਟ ਲੋਕ ਜਾਣਦੇ, ਇਸ ਲਈ ਮੈਂ ਸਾਰੇ ਸੰਸਾਰ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਬਾਬਾ ਦੀਪ ਸਿੰਘ ਜੀ ਦੇ ਨਾਲ ਜਿਹੜੇ ਸਿੱਖ ਆਏ ਸਨ ਨਾ, ਜਿਨ੍ਹਾਂ ਨੇ ਉਹ ਖੰਡੇ ਦੀ ਲਕੀਰ ਪ੍ਰਵਾਨ ਕੀਤੀ ਸੀ, ਤਰਨ ਤਾਰਨ ਸਾਹਿਬ ਉਹ ਅਸਥਾਨ ਹੈ ਜਿੱਥੇ ਸ਼ਹੀਦ ਬਾਬਾ ਦੀਪ ਸਿੰਘ ਜੀਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖੰਡੇ ਨਾਲ ਲਕੀਰ ਪਾਈ ਸੀ। ਆਖਿਆ ਜੇ ਦੂਰੀ ਹੈ ਮਨ ਵਿੱਚ ਤਾਂ ਦੂਰ ਹੀ ਰਹਿਣਾ। ਇਸ ਲਕੀਰ ਨੂੰ ਉਹੀ ਪਾਰ ਕਰੇ ਜਿਹੜਾ ਹਿਰਦਾ ਗੁਰੂ ਦੇ ਨੇੜੇ ਰਹਿੰਦਾ ਹੈ ਅਤੇ ਆਪਣਾ ਸੀਸ ਦੇਣ ਵਾਸਤੇ ਤਿਆਰ ਹੈ। ਤਾਂ ਗਿਣਤੀ ਮਿਣਤੀ ਨਹੀਂ ਹੋ ਸਕੀ ਸੀ ਕਿਤਨੇ ਸਨ, ਸਾਰੇ ਹੀ ਆ ਗਏ ਸਨ। ਉਹਨਾਂ ਸ਼ਹੀਦਾਂ ਦਾ ਇਸੇ ਹੀ ਅਸਥਾਨ 'ਤੇ ਮੰਜੀ ਸਾਹਿਬ, ਇਹ ਦੱਖਣ ਬਾਹੀ ਮੰਜੀ ਸਾਹਿਬ ਜੀ ਦੀ ਨਿਸ਼ਾਨ ਸਾਹਿਬ ਲੱਗਿਆ ਹੋਇਆ, ਥੜਾ ਬਣਿਆ ਹੋਇਆ ਉਹਨਾਂ ਦਾ। ਇੱਥੇ ਮਹਾਰਾਜ ਜੀ ਦੀ ਸੇਵਾ ਜਿਨ੍ਹਾਂ ਨੇ ਸੀਸ ਦਿੱਤੇ ਸਨ, ਜਿਨ੍ਹਾਂ ਦਾ ਹਿਰਦਾ ਨੇੜਤਾ ਨਾਲ ਭਰਿਆ ਸੀ, ਉਹਨਾਂ ਦੇ ਇੱਥੇ ਸੰਸਕਾਰ ਕੀਤੇ ਗਏ ਨੇ। ਇਹ ਅਸਥਾਨ ਸਾਡੇ ਦਰਸ਼ਨੀ ਅਸਥਾਨ ਨੇ, 5 ਸਰੋਵਰ ਮਹਾਰਾਜ ਨੇ ਸਾਨੂੰ ਪ੍ਰਦਾਨ ਕੀਤੇ ਨੇ। ਖੈਰ ਮੁਕਤਸਰ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ, ਉਹਨਾਂ ਕਦੇ ਕੁਝ ਕਦੇ ਨਾਮ ਵੀ ਨੇ, ਜੈਸੇ ਬਾਬਾ ਬਲਵੰਤ ਸਿੰਘ, ਬਾਬਾ ਭਾਗ ਸਿੰਘ, ਬਾਬਾ ਲਹਿਣਾ ਸਿੰਘ ਆਦਿਕ ਉਹ ਗੁਰਸਿੱਖ ਨੇ ਜਿਨ੍ਹਾਂ ਨੇ ਬਾਬਾ ਦੀਪ ਸਿੰਘ ਜੀ ਦੇ ਨਾਲ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇਹ ਨੇੜਤਾ ਬਣਾਉਣ ਵਾਲੇ ਅਸਥਾਨ ਦੀ ਬੇਅਦਬੀ ਨਾ ਕੋਈ ਕਰ ਸਕੇ। ਇਹ ਨੇੜਤਾ ਅਸਥਾਨ ਬਣਾਉਣ ਵਾਲਾ ਅਸਥਾਨ ਸਦਾ ਕਾਇਮ ਰਹੇ, ਇਸ ਲਈ ਉਹਨਾਂ ਨੇ ਆਪਣੀਆਂ ਕੁਰਬਾਨੀਆਂ ਆਹੁਤੀਆਂ ਦਿੱਤੀਆਂ। ਖੈਰ ਮੁਕਤਸਰ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ, ਟੁੱਟਿਆ ਹੋਇਆ ਤੋੜਦਾ ਰਹੇਗਾ, ਇਹ ਕਹਿਣ ਵਿੱਚ ਕੋਈ ਹਰਜ਼ ਨਹੀਂ ਹੈ। ਮੈਂ ਤਾਂ ਨਿਮਰਤਾ ਸਹਿਤ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ ਬਈ ਇਹ ਫੈਸਲਾ ਵੀ ਜਲਦਬਾਜ਼ੀ ਦਾ ਫੈਸਲਾ ਸੀ। ਕੁਝ ਸਿਆਣੇ ਬੰਦੇ ਮੁੱਕ ਗਏ ਸਨ, ਇਤਨੀਆਂ ਏਜੰਸੀਆਂ ਨੇ, ਇਤਨੇ ਥਿੰਕ ਟੈਂਕ ਨੇ, ਔਰ ਇਤਨੀ ਬਾਰੀਕੀ ਨਾਲ ਗੱਲ ਕਰਦੇ ਨੇ, ਮੈਂ ਪਾਰਲੀਮੈਂਟ ਵਿੱਚ ਸੁਣ ਕੇ ਹੈਰਾਨ ਰਹਿ ਜਾਂਦਾ। ਬੜੀ ਬਾਰੀਕੀ ਨਾਲ ਗੱਲ ਕਰਨਗੇ, ਪਰ ਇਹ ਫੈਸਲਾ ਜਲਦਬਾਜ਼ੀ ਵਿੱਚ ਲਿਆ ਗਿਆ। ਬੜੇ ਸਿਆਣੇ ਲੋਕ ਮੌਜੂਦ ਹੁੰਦੇ ਨੇ, ਉਹਨਾਂ ਦੀ ਰਾਏ ਲੈ ਲੈਣੀ ਚਾਹੀਦੀ, ਪਰ ਟੁੱਟਿਆ ਹੋਇਆ ਬੰਦਾ ਐਸਾ ਕਰ ਨਹੀਂ ਸਕਦਾ। ਮਹਾਰਾਜ ਕਹਿੰਦੇ ਪਦਵੀਆਂ ਦਾ ਲਾਲਚ, ਸੰਸਾਰ ਦੀ ਸੋਭਾ ਦਾ ਲਾਲਚ, ਸੰਸਾਰ ਦੇ ਪਦਾਰਥਾਂ ਦਾ ਲਾਲਚ, ਆਪਣੀ ਜ਼ਿੰਦਗੀ ਦਾ ਲਾਲਚ, ਐਸੇ ਮਨੁੱਖ ਦੀ ਤਰਜ਼ ਜ਼ਿੰਦਗੀ ਇਹ ਹੋਵੇਗੀ ਉਹ ਪਰਮਾਤਮਾ ਨੂੰ ਦੂਰ ਜਾਣਨ ਲੱਗ ਪਏ। ਇਹ ਤੁਸੀਂ ਦੇਖ ਲਓ, ਹਰਿਮੰਦਰ ਸਾਹਿਬ ਸਾਰਿਆਂ ਲਈ ਸਾਂਝਾ, ਸਭ ਨੂੰ ਨੇੜੇ ਕਰਦਾ ਹੈ। ਇਸ ਲਈ ਸਾਹਿਬ ਨੇ ਬੋਲ ਆਖੇ ਨੇ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਇਸ ਵਰਗਾ ਥਾਂ ਹੋਰ ਅਨੰਤ ਬ੍ਰਹਿਮੰਡਾਂ 'ਚ ਹੈ ਹੀ ਨਹੀਂ ਹੈ। ਇਸ ਲਈ ਮਹਾਰਾਜ ਨੇ ਬੋਲ ਆਖੇ ਨੇ ਕਿ ਨਹੀਂ ਤੁਧ ਜਿਹਾ। ਸਭ ਦਾ ਸਨਮਾਨ ਅਸੀਂ ਕਰਦੇ ਹਾਂ, ਅਪਮਾਨ ਨਹੀਂ ਕਰ ਸਕਦੇ। ਗੁਰੂ ਦੇ ਸਿੱਖ ਦੀ ਇਹ ਪਹਿਲੀ ਪਛਾਣ ਹੁੰਦੀ ਹੈ, ਉਹ ਕਿਸੇ ਦਾ ਅਪਮਾਨ ਕਦੀ ਕਰ ਹੀ ਨਹੀਂ ਸਕਦਾ। ਅਤੇ ਜੇ ਹੈ ਕਿਸੇ ਦੇ ਮਨ ਵਿੱਚ, ਤਾਂ ਫਿਰ ਕੇਵਲ ਸਿੱਖੀ ਦਾ ਲਿਬਾਸ ਹੀ ਹੈ, ਅਭਿਆਸ ਕੋਈ ਨਹੀਂ। ਅਨੇਕਾਂ ਗੁਰਸਿੱਖਾਂ ਦੀ ਸ਼ਹੀਦੀ ਹੋ ਗਈ ਬੇਦੋਸ਼ਿਆਂ ਦੀ, ਜਿਨ੍ਹਾਂ ਦਾ ਦੋਸ਼ ਕੋਈ ਨਹੀਂ, ਜਲਦਬਾਜ਼ੀ ਦਾ ਫੈਸਲਾ ਸੀ। ਖੈਰ ਮੁਕਤਸਰ ਮੈਂ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ, ਆਓ ਇਹਨਾਂ ਮੁਬਾਰਕ ਬਚਨਾਂ ਦਾ ਪਾਠ ਵੀ ਸਰਵਣ ਕਰੀਏ ਜਿਨ੍ਹਾਂ ਬਚਨਾਂ ਸਾਹਿਬ ਫੁਰਮਾਨ ਕਰਦੇ ਨੇ। ਕਹਿੰਦੇ ਨੇ ਹੇ ਨਿਰੰਕਾਰ, ਐਸੇ ਮਨੁੱਖ ਦਾ ਸੁਭਾਅ ਬਣ ਜਾਂਦਾ, ਜਾਣਤ ਦੂਰ ਤੁਮੇ ਪ੍ਰਭ ਨੇਰ। ਹੇ ਪ੍ਰਭੂ, ਤੂੰ ਤਾਂ ਨੇੜੇ ਹੀ ਹੈਗਾ ਹੈ, ਪਰ ਲੋਭੀ ਹਿਰਦਾ ਤੈਨੂੰ ਦੂਰ ਜਾਣਦਾ ਰਹਿੰਦਾ ਹੈ। ਆਓ ਅੰਮ੍ਰਿਤ ਬਚਨਾਂ ਦਾ ਪਾਠ ਅਤੇ ਅਖਰੀ ਅਰਥ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ।
ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪੰਜਵਾਂ ਜਾਮਾ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬੋਲ ਧਨਾਸਰੀ ਰਾਗ 'ਚ ਆਖੇ ਨੇ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ 680 ਨੰਬਰ ਪਾਵਨ ਅੰਗ ਦੇ ਸੁਭਾਏ ਮਾਨ ਹਨ।
ਯਤਨ ਕਰੈ ਮਨੁੱਖ ਡਹਿਕਾਵੈ, ਉਹ ਅੰਤਰ ਜਾਮੀ ਜਾਣੈ।
ਡਹਿਕਾਵੇ ਦਾ ਅਰਥ ਹੈ ਬਈ ਛਲਦਾ ਰਹਿੰਦਾ, ਛਲ ਵਿੱਚ ਪਿਆ ਰਹਿੰਦਾ, ਧੋਖਾ ਛਲ ਫਰੇਬ, ਇਸ ਨੂੰ ਡਹਿਕਣਾ ਕਹਿੰਦੇ ਨੇ। ਪਰਮ ਪਰਮ ਮਨਮੁਖ ਮਨੁੱਖ ਡਹਿਕਾਏ। ਸਤਿਗੁਰੂ ਜੀ ਦੇ ਗੌੜੀ ਰਾਗ ਵਿੱਚ 52 ਅੱਖਰੀ 'ਚ ਬਚਨ ਹਨ ਗੁਰੂ ਅਰਜਨ ਦੇਵ ਮਹਾਰਾਜ। ਇਹ ਛਲ ਵਿੱਚ ਛਲਿਆ ਜਾਂਦਾ ਅਤੇ ਦੂਜਿਆਂ ਨੂੰ ਛਲਣ ਦਾ ਯਤਨ ਕਰਦਾ ਰਹਿੰਦਾ। ਕਿਤਨੇ ਮਹਾਂਬੋਲ ਸਾਹਿਬ ਜੀ ਨੇ ਆਪਣੀ ਬਾਣੀ ਦੁਆਰਾ ਸਾਡੀ ਝੋਲੀ 'ਚ ਪਾਏ ਨੇ। ਯਤਨ ਕਰੈ ਮਨੁੱਖ ਡਹਿਕਾਵੈ, ਉਹ ਅੰਤਰ ਜਾਮੀ ਜਨ। ਦੁਨੀਆਂ ਨੂੰ ਛਲ ਸਕਦਾ ਹੈ, ਦੁਨੀਆਂ ਨੂੰ ਧੋਖੇ ਵਿੱਚ ਰੱਖ ਸਕਦਾ ਹੈ, ਆਪਣੇ ਕੁਕਰਮ ਛੁਪਾ ਸਕਦਾ ਹੈ, ਪਰ ਕਰਤਾ ਪੁਰਖ ਅੰਤਰਜਾਮੀ ਹੈ, ਉਹ ਸਭ ਕੁਝ ਜਾਣਦਾ, ਉਸ ਕੋਲੋਂ ਨਹੀਂ ਛੁਪਾਇਆ ਜਾ ਸਕਦਾ। ਸਾਹਿਬ ਜੀ ਨੇ ਹੋਰ ਬਚਨ ਵੀ ਆਖੇ ਨੇ, ਕਹਿੰਦੇ ਨੇ ਹਟ ਪਟਣ ਬਿਜ ਮੰਦਰ ਭੰਨੈ, ਕਰ ਚੋਰੀ ਘਰ ਆਵੈ, ਅੱਗੋਂ ਦੇਖੈ ਪਿੱਛੋਂ ਦੇਖੈ, ਪਰ ਹੇ ਕਰਤਾ ਪੁਰਖ ਤੁਝ ਤੇ ਕਹਾਂ ਛੁਪਾਵੈ। ਤੇਰੀ ਨਜ਼ਰ ਤੇ ਅਨੰਤ ਬ੍ਰਹਿਮੰਡਾਂ 'ਚ ਵੀ ਜੋ ਹੋ ਰਿਹਾ ਉਸ ਨੂੰ ਦੇਖਦੀ ਪਈ ਹੈ, ਹੋਰ ਕਿਸੇ ਕੋਲੋਂ ਭਾਵੇਂ ਛੁਪਾਵੇਂ, ਹੋ ਸਕਦਾ ਅਗਲਾ ਸਮਝ ਵੀ ਜਾਵੇ, ਪਰ ਪਰਮਾਤਮਾ ਕੋਲੋਂ ਤੇ ਛੁਪਾਇਆ ਹੀ ਨਹੀਂ ਜਾ ਸਕਦਾ, ਉਹ ਅੰਤਰਜਾਮੀ ਹੈ, ਸਭ ਕੁਝ ਜਾਣਦਾ ਹੈ।
ਪਾਪ ਕਰੇ ਘਰ ਮੂਕਰ ਪਾਵੈ, ਭੇਖ ਕਰੈ ਨਿਰਬਨ।
ਪਾਪ ਕਰਦਾ ਫਿਰ ਮੁੱਕਰ ਜਾਂਦਾ। ਇਸ ਨੂੰ ਕਿਤਨਾ ਕਹੋ ਬਈ ਦੇਖ, ਇਹ ਗੁਨਾਹ ਤੂੰ ਹੀ ਕੀਤਾ, ਸਾਰੇ ਸਬੂਤ ਮੌਜੂਦ ਨੇ, ਤੂੰ ਹੀ ਕੀਤਾ, ਹੋਰ ਕੋਈ ਕਰਨ ਵਾਲਾ ਨਾਲ ਨਹੀਂ ਹੈ, ਤੂੰ ਹੀ ਕੀਤਾ ਹੈ। ਪਰ ਅਗਲਾ ਕਹਿੰਦਾ ਨਹੀਂ, ਮੈਂ ਸੱਚਾ, ਮੈਂ ਨਹੀਂ ਕੀਤਾ। ਪਾਪ ਕਰਕੇ ਫਿਰ ਮੁੱਕਰ ਜਾਂਦਾ। ਸਤਿਗੁਰੂ ਕਹਿੰਦੇ ਨੇ ਇਹ ਮਨੁੱਖ ਦਾ ਸੁਭਾਅ ਹੈ, ਪਾਪ ਕਰੇ ਕਰ ਮੁੱਕਰ ਪਾਵੇ, ਪਰ ਭੇਖ ਕਰੇ ਨਿਰਬਨ। ਬਾਹਰੋਂ ਲਿਬਾਸ ਬੜਾ ਸਮਾਧੀ ਲੀਨ ਬੰਦਿਆਂ ਵਰਗਾ, ਧਾਰਮਿਕ ਬੰਦਿਆਂ ਵਰਗਾ, ਮਹਾਂਪੁਰਖਾਂ ਵਾਲਾ ਬਣਾ ਕੇ ਫਿਰਦਾ ਹੈ, ਪਰ ਅੰਦਰ ਪਾਪ ਕਰਦਾ ਰਹਿੰਦਾ ਹੈ।
ਜਾਣਤ ਦੂਰ ਤੁਮਹਿ ਪ੍ਰਭ ਨੇਰ।
ਛਲਾਵਾ ਇਹ ਭੇਖ ਦਿਖਾਵਾ ਕਿਉਂ ਇਹਦੀ ਜ਼ਿੰਦਗੀ 'ਚ ਆ ਗਿਆ? ਕਿਉਂਕਿ ਪਰਮਾਤਮਾ ਨੂੰ ਦੂਰ ਸਮਝਦਾ, ਬਈ ਉਹ ਕੀ ਕਰ ਲੈ, ਕੌਣ ਦੱਸੇ, ਨਾ ਕਰੇ ਤੇ ਛੱਡੀ ਜਾਵੇ। ਪਰ ਜਿਸ ਦਿਨ ਉਹ ਕਰਦਾ ਹੈ ਨਾ, ਫਿਰ ਉਸਦੇ ਕਰਨ ਵੇਲੇ ਉਸ ਕੋਲੋਂ ਕੋਈ ਛੁਡਾ ਨਹੀਂ ਸਕਦਾ, ਕਿਸੇ ਦੀ ਹਿੰਮਤ ਨਹੀਂ, ਬਲ ਨਹੀਂ। ਉਹ ਨਾ ਕੁਝ ਆਖੇ ਤੇ ਹੱਥੀ ਲੰਘ ਜਾਏ ਤੇ ਨਾ ਕੁਝ ਆਖੇ, ਪਰ ਜੇ ਕੁਝ ਆਖਣ ਤੇ ਆਵੇ ਫਿਰ ਕੀੜੀ ਨੂੰ ਵੀ ਨਹੀਂ ਲੰਘਣ ਦਿੰਦਾ, ਫਿਰ ਇਹ ਉਸ ਦੀ ਮਰਜ਼ੀ, ਉਸਦੇ ਕੋਲ ਬਲ ਹੈ, ਸਮਰੱਥਾ ਹੈ। ਮਹਾਰਾਜ ਕਹਿੰਦੇ ਨੇ ਪੁਰਖਾ, ਇਸ ਲਈ ਉਸ ਨੂੰ ਦੂਰ ਨਾ ਜਾਣ, ਉਸ ਨੂੰ ਨੇੜੇ ਹੀ ਦੇਖ, ਉਹ ਸਦਾ ਤੇਰੇ ਨੇੜੇ ਹੈਗਾ ਹੈ।
ਉਤ ਤਾਕੈ ਉਤ ਤੇ ਉਤ ਭੇਖੈ, ਆਵੈ ਲੋਭੀ ਫੇਰ।
ਲੋਭੀ ਇਸ ਲੋਭ ਦੇ ਗੇੜ ਵਿੱਚ ਫਸਿਆ ਹੋਇਆ, ਇਸ ਲੋਭ ਫੇਰ ਵਿੱਚ ਫਸਿਆ ਹੋਇਆ, ਬਸ ਬਾਰ ਬਾਰ ਚਲਾਕੀਆਂ ਹੀ ਕਰਦਾ ਰਹਿੰਦਾ, ਆਪਣੇ ਮਨ ਦੀਆਂ ਜੁਗਤੀਆਂ ਦੌੜਾਉਂਦਾ ਰਹਿੰਦਾ। ਵੀ ਇੱਧਰ ਦੇਖਾਂ ਉਸ ਤੋਂ ਛੁਪਾ ਲਵਾਂ। ਇਸ ਤਰ੍ਹਾਂ ਛਲ ਕਪਟ ਦੇ ਜੀਵਨ ਵਿੱਚ ਵਿਚਰਦਾ ਰਹਿੰਦਾ ਹੈ।
ਰਹਾਓ
ਇਹ ਮਰਕਜ਼ੀ ਬੋਲ ਹਨ ਇਸ ਦੋ ਪਦੇ ਸ਼ਬਦ ਦੇ।
ਜਬ ਲੱਗ ਟੁੱਟੈ ਨਾਹੀ ਮਨ ਭਰਮਾ
ਜੀ,
ਤਬ ਲੱਗ ਮੁਕਤ ਨਾ ਕੋਈ।
ਜਿੰਨਾ ਚਿਰ ਮਨ ਦਾ ਭਰਮ ਦੂਰ ਨਹੀਂ ਨਾ ਆਉਂਦਾ ਉਤਨੀ ਦੇਰ ਭਟਕਦਾ ਰਹੇ, ਬਾਰ ਬਾਰ ਜੂਨਾਂ ਵਿੱਚ ਭਟਕੇਗਾ, ਬਾਰ ਬਾਰ ਵੈਰ ਵਿਰੋਧ ਵਿੱਚ ਭਟਕੇਗਾ। ਮਹਾਰਾਜ ਕਹਿੰਦੇ ਨੇ ਇਹੀ ਕੁਝ ਕਰਦੇ ਆਏ, ਕਾਮ ਕ੍ਰੋਧ ਲੋਭ ਮੋਹ ਧਰੋ, ਇਹੋ ਜੁਗਤ ਬਿਹਾਨੇ ਕਈ ਜਨਮ। ਅੱਜ ਦੀ ਗੱਲ ਥੋੜ੍ਹੀ, ਧਰੋ ਕਰਦਿਆਂ, ਛਲ ਕਰਦਿਆਂ, ਮਿੱਤਰ ਮਾਰ ਕਰਦਿਆਂ, ਆਪਣੇ ਪਾਲਣ ਵਾਲੇ ਅਤੇ ਸੰਭਾਲਣ ਵਾਲਿਆਂ ਨਾਲ ਹੀ ਧੋਖਾ ਕਰਦਿਆਂ ਕਈ ਜਨਮ ਲੰਘੇ। ਮਨੁੱਖ ਭੁੱਲ ਜਾਂਦਾ ਵੀ ਫਲਾਣੇ ਨੇ ਮੇਰੇ 'ਤੇ ਪਰਉਪਕਾਰ ਕੀਤਾ ਸੀ। ਉਹ ਗੰਗੂ ਭੁੱਲ ਗਿਆ ਸੀ ਬਈ 16 ਸਾਲ ਮੈਂ ਜਿਨ੍ਹਾਂ ਦੇ ਘਰ ਖਾਂਦਾ ਰਿਹਾ, ਜਿਨ੍ਹਾਂ ਦੇ ਕਰਕੇ ਮੇਰਾ ਘਰ ਬਣਿਆ, ਅੱਜ ਮੈਂ ਉਹਨਾਂ ਨੂੰ ਮੌਤ ਦੇ ਮੂੰਹ ਵਿੱਚ ਪਾਉਣ ਲਈ ਤਿਆਰ ਹਾਂ। ਇਹ ਲੋਭੀ ਮਨੁੱਖ ਕਰ ਲੈਂਦਾ ਹੈ, ਲੋਭੀ ਮਨੁੱਖ ਦਾ ਸੁਭਾਅ ਇਹ ਹੈ। ਮਹਾਰਾਜ ਕਹਿੰਦੇ ਲੋਭੀ ਦਾ ਵਿਸ਼ਵਾਸ ਹੀ ਨਾ ਕਰੋ, ਲੋਭੀ ਕਾ ਵੇਸਾਓ ਨਾ ਕੀਜੈ ਜੇਕਾ ਪਾਰ ਵਸਾਏ। ਲੱਭ ਮਿਣਾ ਹੈ ਮਾਨਸਾਂ ਜਿਉ ਪਾਣੀ ਬੂਰ, ਉਹ ਮਨੁੱਖਤਾ ਨੂੰ ਅਹਿਸਾਨ ਨੂੰ ਢੱਕ ਲੈਂਦਾ। ਐਸਾ ਮਨੁੱਖ ਅਕਿਰਤ ਕਣ ਬਣ ਜਾਂਦਾ ਹੈ, ਦੂਜੇ ਦੀ ਜਾਨ ਲੈਣ ਤੱਕ ਵੀ ਜਾਂਦਾ। ਹਾਂ, ਪਰਮਾਤਮਾ ਬਚਾ ਲਏ ਤੇ ਬਚਾ ਲਏ, ਗੱਲ ਵੱਖਰੀ। ਮਨੁੱਖ ਆਪਣਾ ਯਤਨ ਲਾ ਛੱਡਦਾ, ਭੁੱਲ ਜਾਂਦਾ। ਸਾਹਿਬ ਕਹਿੰਦੇ ਨੇ ਇਹ ਭਰਮ ਵਿੱਚ ਪਿਆ ਹੋਇਆ। ਜਬ ਲੱਗ ਟੁੱਟੈ ਨਾਹੀ ਮਨ ਭਰਮ, ਮਨ ਦਾ ਭਰਮ ਜਿਤਨੀ ਦੇਰ ਦੂਰ ਨਹੀਂ ਹੁੰਦਾ ਉਤਨੀ ਦੇਰ ਕੋਈ ਮੁਕਤ ਹੋ ਹੀ ਨਹੀਂ ਸਕਦਾ, ਉਤਨੀ ਦੇਰ ਮੰਦ ਕਰਮਾਂ ਤੋਂ ਇਸ ਨੂੰ ਜਿਹੜੀ ਹੈ ਫਰੀਡਮ, ਆਜ਼ਾਦੀ, ਇਸ ਨੂੰ ਸੁਤੰਤਰਤਾ ਮਿਲ ਹੀ ਨਹੀਂ ਸਕਦੀ।
ਕਹੋ ਨਾਨਕ ਦਇਆਲ ਸੁਆਮੀ ਸੰਤ ਭਗਤ ਜਨ ਸੋਈ।
ਪਰ ਸਾਹਿਬ ਆਖਰੀ ਪੰਕਤੀ ਵਿੱਚ ਕਹਿੰਦੇ ਨੇ ਸੁਆਮੀ ਦਾ ਮਤਲਬ ਹੈ ਮਾਲਕ, ਜਿਹੜਾ ਸਾਡੇ ਸਰੀਰ ਦਾ, ਸਾਡੇ ਜੀਵਨ ਦਾ, ਸਾਡੇ ਪ੍ਰਾਪਰਟੀਆਂ, ਸਾਜੋ ਸਮਾਨ, ਘਰ ਮਕਾਨ ਦਾ ਅਤੇ ਸਾਰੇ ਬ੍ਰਹਿਮੰਡਾਂ ਦਾ ਜਿਹੜਾ ਮਾਲਕ ਹੈ ਉਹਨੂੰ ਸੁਆਮੀ ਕਹਿੰਦੇ। ਬੜੇ ਮਹਾਂਬੋਲ ਨੇ ਮੇਰੇ ਸਾਹਿਬ ਜੀ, ਫੁਰਮਾਨ ਕਰਦੇ ਹੋਏ ਕਹਿੰਦੇ ਨੇ ਕਹੋ ਨਾਨਕ ਦਇਆਲ ਸੁਆਮੀ। ਦਇਆ ਦਾ ਘਰ ਹੈ, ਬਖਸ਼ ਲੈਂਦਾ ਹੈ। ਮਨੁੱਖ ਹਿਰਦੇ ਤੋਂ ਗੁਨਾਹਾਂ ਦੀ ਤੌਬਾ ਕਰੇ ਨਾ ਅਤੇ ਆਖੇ ਹੇ ਪਰਮਾਤਮਾ ਮੈਂ ਗੁਨਾਹ ਕਰਦਾ ਰਿਹਾ, ਕਿਸੇ ਦੂਜੇ ਦੇ ਸਾਹਮਣੇ ਨਾ ਵੀ ਕਰੇ ਆਪ ਹੀ ਕਰ ਲਏ, ਬਈ ਹੇ ਪ੍ਰਭੂ ਮੈਂ ਕਰਦਾ ਰਿਹਾ ਮੈਨੂੰ ਬਖਸ਼ ਲੈ। ਅਤੇ ਫਿਰ ਉਹ ਸੰਤ ਬਣਾ ਦਿੰਦਾ, ਭਗਤ ਬਣਾ ਦਿੰਦਾ, ਜਨ ਸੇਵਕ ਬਣਾ ਦਿੰਦਾ ਹੈ। ਇਤਨੀ ਦਇਆਲਤਾ ਵਾਲਾ ਹੈ ਅਤੇ ਆਪਣੇ ਇਸ ਪ੍ਰਾਰਥਨਾ ਕਰਨ ਵਾਲੇ ਨੂੰ, ਸਹੀ ਰਸਤਾ ਅਖਤਿਆਰ ਕਰਨ ਵਾਲੇ ਨੂੰ ਹੀ ਆਪਣਾ ਸੇਵਕ ਭਗਤ ਜਨ ਨਹੀਂ ਬਣਾਉਂਦਾ ਬਲਕਿ ਸਾਰੇ ਸੰਸਾਰ ਨੂੰ ਉਸਦਾ ਸੇਵਕ ਬਣਾ ਦੇ। ਮਹਾਰਾਜ ਜੀ ਦੇ ਆਪਣੇ ਹੀ ਬੋਲ ਨੇ, ਸਤਿਗੁਰ ਚਰਨ ਸ਼ਰਨ ਚੱਲ ਆਵੇ ਸਿੱਖ, ਚਰਨ ਸ਼ਰਨ ਤਾਹੇ ਜੱਗ ਚੱਲ ਆਵੇ। ਭਾਈ ਜੀ ਨੇ ਕਿਤਨਾ ਸੋਹਣਾ ਕਿਹਾ, ਬੜੀ ਮਹਾਨ ਖੇਡ ਬਣ ਜਾਂਦੀ ਹੈ। ਇਸ ਲਈ ਸਾਹਿਬ ਕਹਿੰਦੇ ਨੇ ਸੰਤ ਭਗਤ ਜਨ ਸੋਈ, ਉਹੀ ਸੇਵਕ ਹੈ, ਉਹੀ ਭਗਤ ਹੈ, ਉਹੀ ਸੰਤ ਹੈ ਜਿਹੜਾ ਪਰਮਾਤਮਾ ਨਾਲ ਨੇੜਤਾ ਪ੍ਰਾਪਤ ਕਰਨ ਵਿੱਚ ਸਫਲ ਹੋ ਗਿਆ, ਜਿਸ ਨੂੰ ਨੇੜਤਾ ਮਿਲ ਗਈ ਹੈ। ਸਤਿਗੁਰੂ ਪਾਤਸ਼ਾਹ ਮਿਹਰਾਂ ਭਰਿਆ ਹੱਥ ਰੱਖ ਕੇ ਨਿਵਾਜਣ ਦਾਸ ਧੰਨਵਾਦੀ ਹੈ ਸਾਰੇ ਹੀ ਪ੍ਰਬੰਧ ਦਾ। ਸਨਮਾਨਯੋਗ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ, ਹੈਡ ਗ੍ਰੰਥੀ ਸਾਹਿਬ ਜੀ ਦਾ, ਜਿਨ੍ਹਾਂ ਨੇ ਬੜੇ ਕੰਜਸਟਡ ਸਮਾਂ ਹੋਣ ਦੇ ਬਾਵਜੂਦ ਇੱਕ ਦਿਨ ਦਾਸ ਦੀ ਝੋਲੀ 'ਚ ਸੇਵਾ ਪਾ ਕੇ ਦਾਸ ਦੀ ਨਿਮਾਣੀ ਝੋਲੀ ਨੂੰ ਸਨਮਾਨ ਬਖਸ਼ਿਆ ਹੈ। ਸਮੂਹ ਪ੍ਰਬੰਧਕ ਸੇਵਾਦਾਰਾਂ ਦਾ, ਸਕੱਤਰ ਸਾਹਿਬ, ਪ੍ਰਧਾਨ ਸਾਹਿਬ, ਆਪ ਸਮੂਹ ਸੰਗਤਾਂ ਦਾ, ਦਾਸ ਧੰਨਵਾਦੀ ਹੈ। ਕੋਟਾਨ ਕੋਟ ਸ਼ੁਕਰਾਨਾ ਗੁਰੂ ਰਾਮਦਾਸ ਸਾਹਿਬ ਜਿਨ੍ਹਾਂ ਦੇ ਦਰ 'ਤੇ ਹਾਜ਼ਰੀ ਭਰਨ ਦਾ ਸੁਭਾਗ ਬਣਿਆ। ਬਾਰੰਬਾਰ ਸਭ ਦਾ ਧੰਨਵਾਦ। ਭੁੱਲ ਚੁੱਕ ਦੀ ਖਿਮਾ ਜ਼ਰੂਰ ਨਿਮਾਣੇ ਸੇਵਕ ਦੀ ਝੋਲੀ 'ਚ ਪਾ ਕੇ ਖੁੱਲ੍ਹੇ ਦਿਲ ਨਾਲ ਦਾਸ ਦੀ ਝੋਲੀ ਨੂੰ ਨਿਵਾਜਣਾ। ਆਓ ਆਖਰੀ ਪੰਗਤੀਆਂ ਦਾ ਪਾਠ ਸਾਰੇ ਮਿਲ ਕੇ ਕਰੀਏ। ਕੋਈ ਕੰਠ ਕੋਈ ਰਸਨਾ ਵਾਂਝੀ ਨਾ ਰਹੇ, ਨਾਲ ਪੰਗਤੀ ਪੜ੍ਹਨ ਦਾ ਯਤਨ ਕਰਿਆ ਕਰੋ। ਜਿਨ੍ਹਾਂ ਨੂੰ ਯਾਦ ਹੈ ਜ਼ਰੂਰ ਨਾਲ ਭਾਈ ਸਾਹਿਬ ਜੀ ਦੀ ਸੁਰ ਵਿੱਚ ਸੁਰ ਮਿਲਾ ਕੇ ਪੜ੍ਹੀਏ, ਫਿਰ ਅਰਦਾਸ ਵਿੱਚ ਸ਼ਾਮਿਲ ਹੋਣਾ ਜੀ।
ਜਬ ਲਗ ਟੁੱਟ ਨਾਹੀ ਮਨ ਭਰਮਾ, ਤਬ ਲਗ ਮੁਕਤ ਨਾ ਕੋਈ, ਕਹੋ ਨਾਨਕ ਦਇਆਲ ਸੁਆਮੀ, ਸੰਤ ਭਗਤ ਜਨ ਸੋਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।